if you're here for the first time or if you've lost track of what we're doing, let me remind you that we're preaching through the book of Daniel on a Sunday morning.
We've
seen Daniel chapter 1 through to 6.
We've
seen how Daniel and his friends were taken away from Israel, taken to a foreign land, the land of Babylon. Pagan culture. So there were believers who were thrust into an unbelieving world.
ਉਹ ਵਿਸ਼ਵਾਸੀ ਲੋਕ ਸੀਗੇ ਜਿਨ੍ਹਾਂ ਨੂੰ ਅਨਵਿਸ਼ਵਾਸ ਲੋਕਾਂ ਦੇ ਵਿੱਚ ਲਿਆਂਦਾ ਗਿਆ
ਜਸਟ ਲਾਈਕ ਇਟ ਇਜ਼ ਫॉर ਅਸ ਐਸ ਕ੍ਰਿਸਚੀਅਨਸ ਟੁਡੇ
ਜਿਸ ਤਰ੍ਹਾਂ ਅਸੀਂ ਅੱਜ ਕੱਲ ਵਿਸ਼ਵਾਸੀ ਹੈਗੇ ਆ ਅਸੀਂ ਵੀ ਇਸ ਤਰ੍ਹਾਂ ਹਾਂ
ਵੀ ਕ੍ਰਿਸਚੀਅਨਸ ਵੀ ਲਿਵਿੰਗ ਇਨ ਐਨ ਅਨਬੀਲੀਵਿੰਗ ਵਰਲਡ ਦੈਟ ਇਜ਼ ਬਿਕਮਿੰਗ ਡਾਰਕਰ ਐਂਡ ਡਾਰਕਰ ਈਚ ਡੇ
ਹਾਂ ਅਸੀਂ ਵਿਸ਼ਵਾਸੀ ਹਾਂ ਪਰ ਅਸੀਂ ਡਿੱਗੀ ਹੋਈ ਦੁਨੀਆ ਦੇ ਵਿੱਚ ਰਹਿੰਦੇ ਹੈਗੇ ਜਿਹੜੇ ਕਿ ਰੋਜ਼ ਪਰ ਨੋਰ ਦੁਨੀਆ ਦੇ ਵਿੱਚ ਹਨੇਰਾ ਹੀ ਹਨੇਰਾ ਹੋ ਰਿਹਾ
ਐਂਡ ਸੋ ਲਾਈਕ ਡੈਨੀਅਲ ਵੀ ਮੇ ਬੀ ਇਨਕਰੀਸਿੰਗਲੀ ਪੁਟ ਇਨਟੂ ਸਿਚੁਏਸ਼ਨਸ ਵੇਅਰ ਵੀ ਹੈਵ ਟੂ ਕੰਪਰੋਮਾਈਜ਼ ਆਰ ਫੇਥ
ਹੋ ਸਕਦਾ ਕਿ ਵਿਸ਼ਵਾਸੀ ਹੁੰਦੇ ਹੋਏ ਇਸ ਦੁਨੀਆ 'ਚ ਰਹਿੰਦੇ ਹੋਏ ਸਾਨੂੰ ਵੀ ਇਸ ਜਗ੍ਹਾ 'ਤੇ ਲਿਆਂਦਾ ਜਾਵੇ ਕਿ ਜਿੱਥੇ ਕਿ ਸਾਡਾ ਕਿ ਸਮਝੌਤਾ ਵਿਸ਼ਵਾਸ ਦਾ ਸਮਝੌਤਾ ਕਰਨਾ ਪਵੇ
ਸੋ ਵਾਟ ਵੀ ਸੋ ਇਨ ਡੈਨੀਅਲ ਚੈਪਟਰ 1 ਟੂ 6
ਡੈਨੀਅਲ 1 ਤੇ 1 ਅਧਿਆਇ ਤੋਂ 6 ਅਧਿਆਇ ਤੱਕ ਕੀ ਦੇਖਿਆ ਸੀ
ਡੈਨੀਅਲ ਐਂਡ ਹਿਸ ਫਰੈਂਡਸ ਦੇ ਸਟੂਡ ਫਰਮ ਦੇ ਡਿਡ ਨਾਟ ਕੰਪਰੋਮਾਈਜ਼ ਦੇਅਰ ਫੇਥ
ਅਸੀਂ ਇਹ ਦੇਖਿਆ ਸੀਗਾ ਨਾ ਅਧਿਆਇਆਂ ਦੇ ਵਿੱਚ ਕਿ ਹਾਂ ਕਿ ਡੈਨੀਅਲ ਤੋਂ ਦੇ ਜਿਹੜੇ ਮਿੱਤਰ ਸੀਗੇ ਉਹਨੇ ਆਪਣੇ ਵਿਸ਼ਵਾਸ ਦਾ ਸਮਝੌਤਾ ਨਹੀਂ ਕੀਤਾ
But last week we started to look at chapter 7 through to 12.
Pichle hafte 7 to 12 adhyay dekhna shuru kita.
And we said this is apocalyptic literature, that is these are revelations given about the future.
Eh jehde darshan hage ae eh tonu dassya siga ke haan ke eh prakash wangar hage parmeshwar kuch tuhade agge pragat kar gaya khol ke dikha tasveeran de dwara.
And we said that they're there to encourage believers in every generation as well as those in Daniel's days.
ਇਸ ਤੁਹਾਨੂੰ ਵੀ ਦੱਸਿਆ ਗਿਆ ਸੀਗਾ ਕਿ ਹਾਂ ਕਿ ਹਰੇਕ ਪੀੜ੍ਹੀ ਜਿਹੜੀ ਆਉਂਦੀ ਹੈਗੀ ਹੈ ਡੈਨੀਅਲ ਦੇ ਸਮੇਂ ਉਸ ਵੇਲੇ ਵੀ ਲਾਗੂ ਸੀ ਅੱਜ ਕੱਲ੍ਹ ਵੀ ਇਹ ਲਾਗੂ ਹੈ
ਟੂ ਸਟੈਂਡ ਫਰਮ ਵਨ ਆਪੋਜੀਸ਼ਨ ਕਮਸ
ਜਿਸ ਵੇਲੇ ਵਿਰੋਧ ਆਉਂਦਾ ਹੈਗਾ ਕਿ ਅਸੀਂ ਆਪਣੇ ਵਿਸ਼ਵਾਸ ਦੇ ਵਿੱਚ ਪੱਕੇ ਖੜੇ ਰਹੀਏ
ਸੋ ਲਾਸਟ ਵੀਕ ਵੀ ਲੁੱਕਡ ਐਟ ਚੈਪਟਰ 7
ਪਿਛਲੇ ਹਫਤੇ 7 ਅਧਿਆਇ ਦੇਖਿਆ ਸੀ
ਵੇਅਰ ਦੇਅਰ ਇਜ਼ ਦਿਸ ਵਿਜ਼ਨ ਆਫ 4 ਬੀਸਟਸ
ਤੇ ਅਸੀਂ 4 ਦਰਿੰਦਿਆਂ ਦੇ ਦਰਸ਼ਨ ਦੇਖੇ ਸੀ
ਦੈਟ ਰੈਪ੍ਰੈਜ਼ੈਂਟ ਦ ਰਾਈਜ਼ ਐਂਡ ਫਾਲ ਆਫ 4 ਐਮਪਾਇਰਸ
ਤੇ ਅਸੀਂ ਦੇਖਿਆ ਕਿ 4 ਜਿਹੜੇ ਵੱਡੇ ਵੱਡੇ ਰਾਜ ਉੱਠੇ ਹੈਗੇ ਆ ਤੇ ਫਿਰ ਉਹ ਟੈਪੇ ਹੈ
ਐਂਡ ਦੈਨ ਵੀ ਸੋ ਦਿਸ ਵਿਜ਼ਨ ਆਫ God, the Ancient of Days, seated on a throne.
ਫਿਰ ਅਸੀਂ ਪਰਮੇਸ਼ਰ ਦੇ ਦਰਸ਼ਨ ਦੇਖਿਆ ਕਿ ਜਿਹੜਾ ਕਿ ਬੀਤੇ ਪੁਰਾਣੇ ਸਮੇਂ ਤੋਂ ਬੀਤਿਆ ਹੋਇਆ ਉੱਥੇ ਬੈਠਾ
ਹੈ. And the Son of Man coming to God.
ਤੇ ਪਰਮੇਸ਼ਰ ਦਾ ਪੁੱਤਰ ਪਰਮੇਸ਼ਰ ਦੇ ਕੋਲ ਆਉਂਦਾ.
And the Son of Man is given dominion, and His kingdom will last forever.
ਮਨੁੱਖ ਦੇ ਪੁੱਤਰ ਦੇ ਨੂੰ ਉਹ ਰਾਜ ਦਿੱਤਾ ਗਿਆ ਕਿ ਉਹਦਾ ਜਿਹੜਾ ਰਾਜ ਹੈਗਾ ਹਮੇਸ਼ਾ ਹਮੇਸ਼ਾ ਲਈ ਰਹੂਗਾ.
So we said that this vision speaks about believers in every generation.
ਤੇ ਜਿਹੜੇ ਦਰਸ਼ਨ ਹੈਗੇ ਆ ਇਹ ਦੱਸਿਆ ਸੀਗਾ ਕਿ ਹਾਂ ਕਿ ਇਹ ਵਿਸ਼ਵਾਸੀ ਹੈ ਕਿ ਹਰੇਕ ਪੀੜ੍ਹੀ ਦੇ ਵਿੱਚ ਜਿਹੜੇ ਲੰਘ ਰਹੇ ਹਨ ਕਿ ਹਰੇਕ ਪੀੜ੍ਹੀ ਦੇ ਵਿੱਚ
ਵੀ ਜਾਣਗੇ. The kingdoms will rise and kingdoms will fall.
ਹਾਂ ਜ਼ਰੂਰ ਹੈ ਕਿ ਰਾਜ ਉੱਠਣਗੇ ਰਾਜ ਜਿਹੜੇ ਹੈਗੇ ਟੈ ਪੈਣਗੇ.
But God is on the throne.
ਪਰ ਪਰਮੇਸ਼ਰ ਸਿੰਘਾਸਣ ਤੇ ਹੈ.
And His kingdom shall last forever and ever.
ਪਰ ਪਰਮੇਸ਼ਰ ਦਾ ਰਾਜ ਹਮੇਸ਼ਾ ਹਮੇਸ਼ਾ ਰਾਜ ਕਰੇਗਾ.
And therefore we ought to live for that eternal kingdom and not the kingdoms of the world.
ਇਹ ਨਹੀਂ ਫਿਰ ਅਸੀਂ ਇਹ ਇਹ ਕਰਨਾ ਹੈਗਾ ਕਿ ਅਸੀਂ ਪਰਮੇਸ਼ਰ ਦਾ ਰਾਜ ਜਿਹੜਾ ਹਮੇਸ਼ਾ ਹਮੇਸ਼ਾ ਲਈ ਉਹਦੇ ਲਈ ਜੀਣਾ ਇਹ ਨਹੀਂ ਕਿ ਜਿਹੜਾ ਕਿ ਦੁਨੀਆ ਦਾ ਰਾਜ ਹੈਗਾ ਇਹਦੇ ਵਿੱਚ ਅਸੀਂ ਰਹੀਏ
ਐਂਡ ਦ ਕਿੰਗਡਮ ਫਰਮ ਦ ਵਰਲਡ ਮੇ ਪਰਸੀਕਿਊਟ ਅਸ ਬਟ ਆਰ ਆਈ ਸ਼ੁਡ ਬੀ ਔਨ ਦ ਕਿੰਗਡਮ ਟੂ ਕਮ ਦੈਟਸ ਫੋਰਐਵਰ
ਦੁਨੀਆ ਦੇ ਰਾਜ ਜਿਹੜੇ ਹੈਗੇ ਜ਼ਰੂਰ ਹੈ ਕਿ ਵਿਸ਼ਵਾਸੀਆਂ ਨੂੰ ਸਤਾਉਣਗੇ ਸਾਨੂੰ ਸਤਾਉਣਗੇ ਪਰ ਸਾਡੀਆਂ ਅੱਖਾਂ ਉਸ ਪਰਮੇਸ਼ਰ ਦੇ ਰਾਜ ਉੱਤੇ ਲੱਗਣੀਆਂ ਚਾਹੀਦੀਆਂ ਜਿਹੜੇ ਕਿ ਹਮੇਸ਼ਾ ਹਮੇਸ਼ਾ
ਸੋ ਲੈਟਸ ਨਾਓ ਲੁੱਕ ਐਟ ਦ ਸੈਕੰਡ ਵਿਜ਼ਨ
ਹੁਣ ਦੂਸਰੇ ਦਰਸ਼ਨ ਦੇਖਾਂਗੇ
ਸਰ ਨਾਓ ਅਗੇਨ ਯੂ ਹੈਵ ਟੂ ਕਨਸੈਂਟਰੇਟ
ਜ਼ਰੂਰ ਹੈ ਕਿ ਇਹਨਾਂ ਦਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਨਾ
ਔਨ ਵਾਟਸ ਹੈਪਨਿੰਗ
ਕੀ ਹੋ ਰਿਹਾ
ਸੋ ਪਲੀਜ਼ ਫਾਲੋ ਇਨ ਯੋਰ ਬਾਈਬਲਸ
ਬਾਈਬਲ ਦੇ ਵਿੱਚ ਤੁਸੀਂ ਮਗਰ ਚੱਲਣਾ
But the overall message is quite simple.
ਜਿਹੜਾ ਪੈਗਾਮ ਹੈਗਾ ਹੈ ਉਹ ਤੁਹਾਨੂੰ ਦੇ ਦੇ ਸਕਦੇ ਕਿ ਉਹ ਆਸਾਨ ਹੈ
ਸੋ ਵੀ ਗੋਇੰਗ ਟੂ ਲੁੱਕ ਐਟ 3 ਥਿੰਗਸ
ਤਿੰਨ ਗੱਲਾਂ ਦੇਖਾਂਗੇ
ਸੇਮ ਪੈਟਰਨ ਐਸ ਵੀ ਡਿਡ ਲਾਸਟ ਵੀਕ
ਚਾਰ ਪਿੱਛੇ ਵੀ ਪਿਛਲੇ ਹਫਤੇ ਵੀ ਦੇਖਿਆ
ਸੀ ਵੀ ਗੋਇੰਗ ਟੂ ਕਨਸੀਡਰ ਵਾਟ ਦਿਸ ਵਿਜ਼ਨ ਵਾਸ
ਇਹ ਦੇਖਾਂਗੇ ਦਰਸ਼ਨ ਦਾ ਕੀ ਮਤਲਬ ਹੈ
ਸੈਕੰਡਲੀ ਵੀ ਗੋਇੰਗ ਟੂ ਕਨਸੀਡਰ ਵਾਟ ਦਿਸ ਵਿਜ਼ਨ ਮੀਨਸ
ਤੇ ਫਿਰ ਦੇਖਾਂਗੇ ਵੀ ਇਹਨਾਂ ਦਾ ਮਤਲਬ ਕੀ ਹੈ
ਤਰਜਮਾ ਕੀ ਹੈ ਥਰਡਲੀ ਹਾਊ ਇਟਸ ਐਪਲੀਕੇਬਲ ਟੂ ਦੋਸ ਬਿਲੀਵਰਸ ਇਨ ਡੈਨੀਅਲਸ ਡੇ ਐਂਡ ਫਾਰ ਅਸ ਟੂਡੇ
ਫਿਰ ਅਸੀਂ ਦੇਖਾਂਗੇ ਡੈਨੀਅਲ ਦੇ ਸਮੇਂ ਦੇ ਵਿੱਚ ਜਿਹੜਾ ਲਾਗੂ ਉਸ ਵੇਲੇ ਸੀ ਤੇ ਸਾਡੇ ਤੇ ਕਿਸ ਤਰ੍ਹਾਂ ਲਾਗੂ ਹੈ
ਸੋ ਵਾਟ ਵਾਸ the vision that Daniel saw in chapter 8
ਅਠਵੇਂ ਅਧਿਆਇ ਦੇ ਵਿੱਚ ਕਿਹੜਾ ਦਰਸ਼ਨ ਦੇਖਿਆ ਡੈਨੀਅਲ ਨੇ
ਸੋ ਇਟ ਫਾਲੋਸ ਫਰਮ ਦ ਪ੍ਰੀਵੀਅਸ ਵਿਜ਼ਨ ਚੈਪਟਰ 8 ਵਰਸ 1
ਅਠਵਾਂ ਅਧਿਆਇ ਪਹਿਲੀ ਆਇਤ ਦੇਖੀਏ
ਦਿਸ ਇਜ਼ ਨਾਟ ਅ ਨਾਈਟ ਡ੍ਰੀਮ
ਇਹ ਨਹੀਂ ਕਿ ਸੁਪਨਾ ਆਇਆ
ਇਟ ਟੁਕ place in the daytime.
ਇਹ ਦਿਨ ਦੇ ਵੇਲੇ ਹੋਇਆ.
Verse 2, verse 24 tells us, and 27 tells us.
ਦੋ ਆਇਤ ਦੱਸਦੀ, 24, 27 ਆਇਤ ਵੀ ਦੱਸਦੀ ਹੈ.
In the vision,
ਦਰਸ਼ਨ
ਦੇ ਵਿੱਚ, Daniel is in another place.
ਉਹ ਕਿਸੇ ਹੋਰ ਜਗ੍ਹਾ ਤੇ ਸੀ.
He's in Shushan, the city that became the capital of the Persian Empire.
Shushan ਸ਼ਹਿਰ ਦੇ ਵਿੱਚ ਸੀਗਾ ਕਿ ਜਿਹੜੇ ਕਿ ਪਾਰਸੀ ਜਿਹੜੇ ਲੋਕ ਸੀ ਉਹਨਾਂ ਦੀ ਰਾਜਧਾਨੀ ਹੋਈ.
So what does Daniel see?
Daniel ਕੀ ਦੇਖਦਾ?
This is described in verse 3 to 14.
13 ਤੇ 14 ਆਇਤਾਂ ਇਹ ਦੱਸ ਸਮਝਾਇਆ ਗਿਆ.
So in verse 3,
ਤੀਸਰੀ ਆਇਤ ਦੇ ਵਿੱਚ,
he lifts his eyes,
ਉਹਨੇ ਆਪਣੀਆਂ ਅੱਖਾਂ ਚੁੱਕੀਆਂ,
and beside the river,
ਇੱਕ ਕਿਨਾਰੇ ਤੇ ਦੇਖਿਆ ਉਹਨੇ,
there is a ram,
ਨਦੀ ਦੇ ਕਿਨਾਰੇ ਉਹਨੇ ਇੱਕ,
which has two horns,
ਨਦੀ ਦੇ ਕਿਨਾਰੇ ਉਹਨੇ ਇੱਕ ਬੱਕਰੇ ਨੂੰ ਦੇਖਿਆ.
A ram is a male sheep.
ਤੁਸੀਂ ਜਾਣਦੇ ਆ ਕਿ ਬੱਕਰਾ.
Now I think ram is a wonderful animal.
ਰਾਮ ਜਿਹੜਾ ਹੈਗਾ ਇਹ ਬੰਦਾ ਸੋਹਣਾ ਜਾਨਵਰ ਹੈ.
Although my name is Ram,
ਜੱਜੀ ਰਾਮ ਵੀ ਹੈਗਾ.
Okay, it's in the Indian context.
ਇੰਡੀਆ ਦੇ ਵਿੱਚ ਇਹ ਲੋਕ ਕਹਿੰਦੇ ਹਨ.
It comes from the Hindu god Rama.
ਰਾਮਾ ਜਿਹੜਾ ਇੰਡੀਆ ਦੇਵੀ ਦੇਵਤੇ ਹੈਗੇ
ਉਹਨਾਂ ਜੋ ਆਇਆ. Rama and Sita, the story of Diwali.
ਰਾਮਾ ਤੇ ਰਾਮ ਤੇ ਸੀਤਾ ਦੀ ਕਹਾਣੀ ਜਿਹੜੀ.
I as a Christian totally ignore that connection.
ਤੇ ਮੈਂ ਆਪਣੇ ਆਪ ਵਿੱਚ ਇਹ ਜਿਹੜਾ ਜੋੜ ਹੈਗਾ ਇਹ ਤੋੜ ਦਿੱਤਾ.
I connect it with Ruth chapter 4 and verse 19.
Ruth 4 ਤੇ 19 ਆਇਤ ਵਿੱਚ ਮੈਂ ਜੋੜਿਆ ਹੈ.
Where Ram is connected to he's one of the ancestors of King David.
ਤੇ ਉਹਦੇ ਨਾਲ ਜੋੜਿਆ ਹੈਗਾ ਕਿ ਹਾਂ ਕਿ ਜਿਹੜੇ ਕਿ ਰਾਮ ਆਉਂਦੇ ਹੈਗੇ ਆ ਉਹ ਦਾਊਦ ਰਾਜਾ ਦੀ ਅੰਸ਼ ਦੇ ਵਿੱਚ ਆਉਂਦੇ ਹਨ.
And of course if he's an ancestor of King David then he's in the genealogy of Jesus.
ਸੋ ਜੇ ਅਸੀਂ ਦਾਊਦ ਦੀ ਅੰਸ਼ ਦੇ ਵਿੱਚੋਂ ਆਪਣੇ ਆਪ ਨੂੰ ਜੋੜਦੇ ਹੈਗੇ ਆ ਤਾਂ ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਅੰਸ਼ ਵਿੱਚ ਆਉਂਦੇ ਹਾਂ.
And he appears in the genealogy of Jesus in Matthew chapter 1 verse 3 and 4.
ਤੇ ਮਤੀ 1:1 ਤੋਂ 4 ਦੇਖਦੇ ਆ ਕਿ ਹਾਂ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਕੁੱਲ ਪੁੱਤਰੀ.
So what a name to have.
ਕਿੰਨਾ ਸੋਹਣਾ ਸਾਡਾ ਨਾਮ ਹੈਗਾ.
It's in the genealogy of King David and Jesus.
ਯਿਸੂ ਪ੍ਰਭੂ ਦਾਨੀਅਲ ਰਾਜਾ ਜਿਹੜਾ ਹੋਇਆ ਉਹਦੀ ਕੁਲਪਤਰੀ ਚੋਂ ਫਿਰ ਪ੍ਰਭੂ ਯਿਸੂ ਮਸੀਹ ਦੀ ਕੁਲਪਤਰੀ ਚੋਂ.
I dropped the connection with Hinduism and I related to this.
ਹਿੰਦੂ ਧਰਮ ਦੇ ਵਿੱਚੋਂ ਆਪਣੇ ਆਪ ਨੂੰ ਤੋੜ ਕੇ ਪ੍ਰਭੂ ਯਿਸੂ ਮਸੀਹ ਦੀ ਅੰਸ਼ ਦੇ ਨਾਲ ਜੋੜ ਦਿੱਤਾ.
Now, that's got nothing to do with the sermon. I just thought I'd throw that in.
ਮੈਂ ਤੁਹਾਡੇ ਅੱਗੇ ਉਹਦੇ ਪੇਸ਼ ਕਰਦਾ ਹੈਗਾ ਜਿਹੜਾ ਪੈਗਾਮ ਹੈ ਉਹਦੇ ਨਾਲ ਕੋਈ ਜੋੜ ਨਹੀਂ.
While I've got the opportunity.
ਮੌਕਾ ਮਿਲਿਆ ਹੈਗਾ ਦੱਸ ਦਿੱਤਾ.
So Daniel sees a ram.
ਦਾਨੀਅਲ ਕੀ ਦੇਖਦਾ ਉਹ ਇੱਕ ਬੱਕਰੇ ਨੂੰ ਦੇਖਦਾ.
Male sheep.
ਬੱਕਰੇ ਨੂੰ ਦੇਖਦਾ.
It has two horns.
ਉਹਦੇ ਦੋ ਸਿੰਘ ਹਨ.
One was higher than the other even though it came after the other verse 3.
ਇੱਕ ਜਿਹੜਾ ਹੈਗਾ ਦੂਸਰੇ ਨਾਲੋਂ ਵੱਡਾ ਸੀਗਾ ਜਿਹੜਾ ਦੂਸਰਾ ਸੀਗਾ ਉਹਦੇ ਨਾਲੋਂ ਵੱਡਾ ਸੀ.
In verse 4.
ਚੌਥੀ ਆਇਤ
ਵਿੱਚ. We are told that the ram was pushing westward, northward, southward. No animal could withstand it.
ਅਸੀਂ ਦੇਖਿਆ ਕਿ ਉੱਤਰ ਪੱਛਮ ਦੱਖਣ ਪੂਰਬ ਪੱਛਮ ਉੱਤਰ ਦੱਖਣ ਦੇ ਵੱਲ ਉਹ ਆਪਣੇ ਆਪ ਨੂੰ ਸਿੰਘ ਤੋਂ ਤੋਕਰੇ ਕੋਈ ਵੀ ਉਹਦੇ ਲਾਗੇ ਨਹੀਂ ਸੀ ਆ ਰਿਹਾ.
No animal could be delivered from its power. The ram did as it pleased.
ਤੇ ਇਹ ਜਿਹੜਾ ਬੱਕਰਾ ਸੀਗਾ ਉਹਨੇ ਜੋ ਮਰਜ਼ੀ ਕੀਤਾ ਉਹ ਜੋ ਮਰਜ਼ੀ ਆਇਆ ਉਹ ਕੁਝ ਕੀਤਾ ਕੋਈ ਵੀ ਉਹਦੇ ਲਾਗੇ ਆ ਨਹੀਂ ਸੀ
ਸਕਦਾ. Notice it's not pushing in an eastward direction.
ਇਹ ਦੇਖਣਾ ਕਿ ਜਿਹੜੇ ਕਿ ਈਸਟ ਹੈਗਾ ਜਿਹੜੇ ਪੂਰਬ ਪੱਛਮ ਇਹਨਾਂ ਚ ਹੈਗਾ.
Suddenly in the vision,
ਦਰਸ਼ਨ ਦੇ ਵਿੱਚ,
it tells us,
ਸਾਨੂੰ ਦੱਸਿਆ ਗਿਆ,
in verse 5,
ਪੰਜਵੀਂ ਆਇਤ ਦੇ ਵਿੱਚ,
that a male goat comes from the west.
ਇੱਕ west ਦੇ ਵੱਲੋਂ ਆਉਂਦਾ,
a male goat,
ਬੱਕਰਾ ਆਉਂਦਾ.
Across the surface of the earth it's traveling so fast that its feet doesn't even touch the ground.
Sari duniya de ilakeyan jo nath cheti cheti aa reya hai aa ke hamla karda.
The goat has a horn, one horn in the center of its head between its eyes.
Dusra bakra jehda aunda hega oda singh jehda aya hega ek ode matthe de vich galga hoya gabbe.
We see that in verse 5.
Asi panjme aj dekhde ha.
This goat charges at the ram.
ਇਹ ਜਿਹੜਾ ਪਹਿਲਾ ਬੱਕਰਾ ਹੈਗਾ ਉਹਦੇ ਉੱਤੇ ਆ ਕੇ ਹਮਲਾ ਕਰਦਾ.
With furious power and rage.
ਬਹੁਤ ਗੁੱਸੇ ਦੇ ਵਿੱਚ ਹੋ ਕੇ ਤੇ ਬਹੁਤ ਜ਼ੋਰ ਦੇ ਨਾਲ.
This goat broke the two horns of the ram. Verse 7.
ਜਿਹੜਾ ਸੱਤਵੇਂ ਜੀ ਦੱਸਿਆ ਕਿ ਜਿਹੜਾ ਪਹਿਲਾ ਬੱਕਰਾ ਉਹਦੇ ਦੋ ਸਿੰਘ ਜਿਹੜੇ ਆ ਉਹ ਤੋੜ ਦਿੰਦਾ.
And the ram has no power to withstand it.
ਤੇ ਜਿਹੜਾ ਪਹਿਲਾ ਬੱਕਰਾ ਹੈਗਾ ਉਹਦੇ ਕੋਈ ਸ਼ਕਤੀ ਨਹੀਂ ਹੈਗੀ ਕਿ ਇਹਦੇ ਸਾਹਮਣਾ ਕਰ ਸਕੇ.
The goat cast the ram down.
ਤੇ ਜਿਹੜਾ ਕਿ ਦੂਸਰਾ ਬੱਕਰਾ ਆ ਉਹ ਪਹਿਲੇ ਬੱਕਰੇ ਨੂੰ ਥੱਲੇ ਸੱਟ ਦਿੰਦਾ.
Trampled all over the ram.
ਉਹਨੂੰ ਕੁਚਲ ਸੁੱਟਿਆ.
And there was no one to deliver the ram from its hand.
ਤੇ ਉਹਦੇ ਹੱਥਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਉਹਨੂੰ ਬਚਾਉਣ ਦੇ ਲਈ.
Ah, it's not a perfect description of what South Africa did to England yesterday.
South Africa ਨੇ ਰਗਬੀ ਖੇਲੀ ਇੰਗਲੈਂਡ ਦੇ ਨਾਲ ਤੇ ਇੰਗਲੈਂਡ ਹਾਰ ਗਈ ਤੇ ਇਸੇ ਤਰ੍ਹਾਂ
ਕੀਤਾ. You know, my Geetha family from South Africa.
ਗੀਤਾ ਦੀ ਪਰਿਵਾਰ
ਸਾਊਥ ਅਫਰੀਕਾ ਤੋਂ ਟੈਕਸਟਿੰਗ ਮੀ
ਉਹ ਬਾਰ ਬਾਰ ਇਹਨੂੰ ਟੈਕਸਟ ਕਰ ਰਹੇ ਸੀਗੇ
ਵੀ ਵਨ ਦ ਵਰਲਡ ਕੱਪ ਦ ਰਗਬੀ ਵਰਲਡ ਕੱਪ
ਰਗਬੀ ਦੇ ਵਿੱਚੋਂ ਸਾਰੀ ਦੁਨੀਆ ਚੋਂ ਪਹਿਲੇ ਆਏ ਹੈਗੇ ਜਿੱਤ ਲਿਆ ਹੈਗਾ
ਸੋ ਯੂ ਹੈਵ ਦਿਸ ਗੋਟ ਦ ਕੰਪਲੀਟਲੀ ਰਾਮਸ ਦ ਰਾਮ
ਦੂਸਰਾ ਬੱਕਰਾ ਜਿਹੜਾ ਆਇਆ ਹੈਗਾ ਉਹਨੇ ਆ ਕੇ ਹਮਲਾ ਕੀਤਾ ਪਹਿਲੇ ਬੱਕਰੇ ਦੇ ਉੱਤੇ ਉਹਨੂੰ ਬਿਲਕੁਲ ਕੁਚਲ ਕੇ ਛੱਡ
ਦਿੱਤਾ
ਉਹਨੂੰ ਬਿਲਕੁਲ ਨਾਸ਼ ਕਰ
ਟ੍ਰੰਪਲਡ ਆਲ ਓਵਰ ਇਟ
ਉਹਨੂੰ ਕੁਚਲ ਕੇ ਰੱਖ ਦਿੱਤਾ
ਓਕੇ ਕੰਟੀਨਿਊ ਟੂ ਕਨਸੈਂਟ੍ਰੇਟ ਨਾਉ
ਹੁਣ ਖਿਆਲ ਰੱਖਣਾ
ਵਰਸ 8 ਟੈਲਸ ਅਸ
8ਵੀਂ ਆਇਤ ਸਾਨੂੰ ਦੱਸਦੀ ਹੈ
ਦੈਟ ਦ ਮੇਲ ਗੋਟ ਗਰੂ ਵੈਰੀ ਗ੍ਰੇਟ
ਜਿਹੜਾ ਇਹ ਬੱਕਰਾ ਸੀਗਾ ਇਹ ਬਹੁਤ ਵੱਡਾ ਮਹਾਨ ਹੋਇਆ
ਬਟ ਵੈਨ ਦ ਗੋਟ ਬੀਕੇਮ ਸਟਰੋਂਗ
ਜਿਸ ਵੇਲੇ ਬਹੁਤ ਤਕੜਾ ਹੋਇਆ ਵੱਡਾ ਹੋਇਆ
ਅ ਲਾਰਜ ਹੋਰਨ ਵਾਸ ਬ੍ਰੋਕਨ
ਜਿਹੜਾ ਵੱਡਾ ਸਿੰਘ ਸੀ ਉਹਦਾ ਉਹ ਤੋੜ ਦਿੱਤਾ ਗਿਆ
ਐਂਡ ਇਨ ਇਟਸ ਪਲੇਸ ਵਰ ਫੋਰ ਹੋਰਨਸ
ਤੇ ਉਹਦੀ ਜਗ੍ਹਾ ਚਾਰ ਹੋਰ ਆਏ
ਸੋ ਦੇਰ ਵਰ ਫੋਰ ਹੋਰਨਸ ਇਨ ਇਟਸ ਪਲੇਸ
ਉਹਦੀ ਜਗ੍ਹਾ ਚਾਰ ਸਿੰਘ ਹੋਰ ਆਏ
ਸੈਂਟਰ ਹੋਰਨ ਵਰਸ 9
ਨੌਵੀਂ ਆਇਤ
ਆਊਟ ਆਫ ਦ ਵਨ ਆਫ ਦੋਸ ਫੋਰ ਹੋਰਨਸ
ਉਹਨਾਂ ਚਾਰ ਸਿੰਘਾਂ ਦੇ ਵਿੱਚੋਂ ਇੱਕ ਸਿੰਘ
ਕੇਮ ਅ ਲਿਟਲ ਹੋਰਨ
ਛੋਟਾ ਸਿੰਘ ਨਿਕਲਿਆ
ਵਿਚ ਗਰੂ ਵਰਸ 9 ਵਿਚ ਗਰੂ ਐਕਸੀਡਿੰਗਲੀ ਗ੍ਰੇਟ
ਉਹ ਸਾਰਿਆਂ ਨਾਲੋਂ ਵੱਡਾ ਹੋਇਆ ਮਹਾਨ ਹੋਇਆ
ਟੂਵਰਡ ਦ ਸਾਊਥ ਐਂਡ ਦ ਵੈਸਟ ਐਂਡ ਦ ਗਲੋਰੀਅਸ ਲੈਂਡ
ਤੇ ਇਹ ਜਿਹੜੇ ਕਿ ਉੱਤਰ ਦੱਖਣ ਦੇ ਵਿੱਚ ਤੇ ਫਿਰ ਬਹੁਤ ਜਿਹੜੇ ਵੱਡੇ ਦੇਸ਼ ਹੋਏ
ਦਿਸ ਲਿਟਲ ਹੋਰਨ ਕੋਜ਼ ਅ ਲੋਟ ਆਫ ਟ੍ਰਬਲ
ਇਹ ਜਿਹੜਾ ਛੋਟਾ ਸਿੰਘ ਸੀਗਾ ਇਹਨੇ ਬਹੁਤ ਆ ਕੇ ਮੁਸ਼ਕਲ ਪੈਦਾ
ਕੀਤੀ
10ਵੀਂ ਆਇਤ ਸਾਨੂੰ ਦੱਸਦੀ
ਕਾਸਟ ਡਾਊਨ ਹੋਸਟਸ ਐਂਡ ਸਟਾਰਸ ਐਂਡ ਟ੍ਰੰਪਲਡ ਔਨ ਥੈਮ
ਤੇ ਉਸ ਤਾਰਿਆਂ ਨੂੰ ਤੇ ਜਿਹੜੇ ਕਿ ਤਾਰੇ ਸੀਗੇ ਜਿਹੜੇ ਹੋਰ ਸ਼ਕਤੀਆਂ ਸੀ ਸਾਰੀਆਂ ਥੱਲੇ ਸੜਤੀਆਂ
ਦ ਹੋਰਨ ਇਵਨ ਐਗਜ਼ਾਲਟਡ ਹਿਮਸੈਲਫ ਐਸ ਹਾਈ ਐਸ ਦ ਪ੍ਰਿੰਸ ਆਫ ਹੋਸਟਸ
ਤੇ ਜਿਹੜੇ ਕਿ ਛੋਟਾ ਸਿੰਘ ਸੀਗਾ ਉਹਨੇ ਆਪਣੇ ਆਪ ਨੂੰ ਸਾਰਿਆਂ ਨਾਲ ਉੱਚਾ ਕਰ ਦਿੱਤਾ
ਐਂਡ ਟੁਕ ਅਵੇ ਦ ਡੇਲੀ ਸੈਕਰੀਫਾਈਸਿਸ ਫਰਮ ਦ ਟੈਂਪਲ ਫਰਮ ਦ ਸੈਂਚੂਰੀ
ਤੇ ਮੰਦਰ ਹੈਕਲ ਦੇ ਵਿੱਚੋਂ ਜਿਹੜੀ ਉਪਾਸਨਾ ਹੁੰਦੀਆਂ ਸੀਗਾ ਉਹ ਵੀ ਉਹ ਉਹਨਾਂ ਕੋਲ ਖੋ ਲਈ ਆਪਣੇ ਉੱਤੇ ਆਪ ਲੈਣ ਲੱਗ
ਪਿਆ ਦ ਟੈਂਪਲ ਵਾਸ ਓਵਰਥਰੋਨ
ਤੇ ਜਿਹੜਾ ਕਿ ਉਹ ਹੈਕਲ ਸੀ ਉਹ ਉਹਦੇ ਉੱਤੇ ਵੀ ਉਹਨੇ ਜਿੱਤ ਪਾ ਲਈ
ਵਰਸ 12
ਵਾਰਮੀ ਆਇਤ
ਨਾਟ ਈਜ਼ੀ ਟੂ ਇੰਟਰਪ੍ਰੀਟ ਇਨ ਦ ਹੀਬਰੂ
ਇਬਰਾਨੀ ਭਾਸ਼ਾ ਦੇ ਵਿੱਚ ਸੌਖਾ ਨਹੀਂ
ਸਮਝਣਾ ਬਟ ਆਈ ਥਿੰਕ ਵਾਟ ਇਟ ਮੀਨਸ ਇਜ਼ ਦਿਸ
ਇਹਦਾ ਮਤਲਬ ਇਹ ਆ
ਜਸਟ ਇਜ਼ ਦ ਹੋਰਨ ਟੂ ਕੰਟਰੋਲ ਆਫ ਦ ਸੈਕਰੀਫਾਈਸ ਇਜ਼ ਦ ਹੋਰਨ ਟੂ ਕੰਟਰੋਲ ਆਫ ਗੋਡਸ ਪੀਪਲ
ਇਹਦਾ ਮਤਲਬ ਇਹ ਆ ਕਿ ਹਾਂ ਕਿ ਜਿਹੜਾ ਸਿੰਘ ਸੀਗਾ ਉਹਨੇ ਆ ਕੇ ਹੈਕਲ ਦੇ ਉੱਤੇ ਕਬਜ਼ਾ ਕੀਤਾ ਪਰਮੇਸ਼ਰ ਦੇ ਲੋਕਾਂ ਦੇ ਉੱਤੇ ਕਬਜ਼ਾ ਕਰ ਲਿਆ ਇਹ ਮਤਲਬ
ਇਨ ਵਰਸ 13
13ਵੀਂ ਆਇਤ ਦੇ ਵਿੱਚ
ਦੈਨ ਵਨ ਹੈਵਨਲੀ ਹੋਸਟ ਸਪੀਕਸ ਟੂ ਅਨਦਰ
ਤੇ ਫਿਰ ਸਵਰਗੀ ਜਿਹੜੇ ਕਿ ਸੈਨਾ ਹੈਗੀ ਆ ਇੱਕ ਸੈਨਾ ਦੂਸਰੀ ਸੈਨਾ ਨਾਲ ਗੱਲ ਕਰਦੀ
ਐਂਡ ਹਾਊ ਲੌਂਗ ਵਿਲ ਦ ਟੈਂਪਲ ਬੀ ਟ੍ਰੰਪਲਡ
ਤੇ ਉਹ ਆ ਕੇ ਦੂਸਰੇ ਕਹਿਣ ਲੱਗੇ ਕਿ ਕਿੰਨਾ ਚਿਰ ਜਿਹੜੇ ਕਿ ਪਰਮੇਸ਼ਰ ਦੀ ਹੈਕਲ ਆ ਉਹ ਕੁਚਲੀ ਜਾਵੇਗੀ
ਐਂਡ ਵਰਸ 14 14ਵੀਂ ਆਇਤ ਦ ਆਨਸਰ ਕਮਸ 2300 ਡੇਜ਼ ਦੈਨ ਇਟ ਵਿਲ ਬੀ ਕਲੈਂਸਡ
ਤੇ ਉਹ ਤੇ ਕਹਿੰਦੇ ਆ ਕਿ 2300 ਸ਼ਾਮ ਸਵੇਰੇ ਹੋਣਗੇ ਤੇ ਫਿਰ ਬਾਅਦ ਵਿੱਚ ਪਵਿੱਤਰ ਕੀਤੇ
ਜਾਣਗੇ ਦੈਟਸ ਅਬਾਊਟ 6 ਇਅਰਸ ਐਂਡ 4 ਮੰਥਸ ਦ ਟੈਂਪਲ ਵਿਲ
6 ਸਾਲ ਤੇ 4 ਮਹੀਨੇ ਲੱਗਣਗੇ
ਦੈਟਸ ਦ ਵਿਜ਼ਨ
ਇਹ ਦਰਸ਼ਨ ਹੈ
ਅ ਗੋਟ ਚਾਰਜਸ ਇਨਟੂ ਦ ਰਾਮ
ਇੱਕ ਇਹ ਬੱਕਰਾ ਜਿਹੜਾ ਹੈਗਾ ਦੂਸਰੇ ਬੱਕਰੇ ਦੇ ਉੱਤੇ ਆ ਕੇ ਹਮਲਾ ਕਰਦਾ
ਦ ਗੋਟ ਹੋਰਨ ਗਰੋਜ਼
ਤੇ ਜਿਹੜਾ ਉਹਦਾ ਸਿੰਘ ਹੈਗਾ ਉਹ ਵੱਡਾ ਹੋਰ ਹੋ
ਜਾਂਦਾ ਗਰੋ ਸਟਰੋਂਗ
ਉਹ ਹੋਰ ਜ਼ੋਰਾਵਰ ਹੋ ਜਾਂਦਾ
ਇਟਸ ਬ੍ਰੋਕਨ
ਉਹ ਤੋੜਿਆ ਜਾਂਦਾ
ਦੈਨ ਫੋਰ ਹੋਰਨਸ ਕਮ ਆਊਟ ਆਫ ਇਟ
ਜਿਸ ਵੇਲੇ ਤੋੜਿਆ ਜਾਂਦਾ ਤਾਂ ਉਹਦੇ ਚ ਚਾਰ ਸਿੰਘ ਹੋਰ ਨਿਕਲਦੇ
ਐਂਡ ਵਨ ਲਿਟਲ ਹੋਰਨ ਕਮਸ ਆਊਟ ਆਫ ਦ ਵਨ ਆਫ ਦ ਫੋਰ ਹੋਰਨਸ
ਇਹ ਚੌਹਾਂ ਦੇ ਵਿੱਚੋਂ ਫਿਰ ਇੱਕ ਛੋਟਾ ਸਿੰਘ ਨਿਕਲਦਾ
ਐਂਡ ਟ੍ਰੰਪਲਸ ਗੋਡਸ ਸੈਂਕਚੂਰੀ
ਫਿਰ ਆ ਕੇ ਪਰਮੇਸ਼ਰ ਦੀ ਹੈਕਲ ਜੋ ਹੈ ਉਹਦੇ ਉੱਤੇ ਉਹਨੂੰ ਕੁਚਲ ਦਿੰਦਾ
ਨਾਓ ਦੈਟ ਸਾਊਂਡਸ ਆਲ it all sounds very dramatic, doesn't it?
ਇਹ ਤਾਂ ਲੱਗਦਾ ਕਿ ਬਹੁਤ ਇਹ ਜੋਰ ਦੇ ਨਾਲ ਦਿਖਾਇਆ ਗਿਆ ਕਿ ਕੀ ਹੋ ਰਿਹਾ
ਹੈ. It sounds extremely confusing.
ਤੇ ਇਹ ਕਿ ਉਲਝਣ ਦੇ ਵਿੱਚ ਪਾਈ ਜਾਂਦਾ.
Don't be frightened by the imagery here.
ਤੇ ਜਿਹੜੀ ਤਸਵੀਰਾਂ ਦਿਖਾਈਆਂ ਜਾਂਦੀਆਂ ਜਾ ਕੇ ਇੱਥੇ ਜੋ ਲਿਖਿਆ ਹੋਇਆ ਹੈ ਇਹਨੇ ਵਿੱਚ ਨਾ ਫਸ ਜਾਓ ਕਿ ਹਾਂ ਕਿ ਕੀ ਮਤਲਬ ਕੀ ਹੁੰਦਾ.
What on earth does this mean?
ਤੇ ਨਾ ਇਹਦੇ ਵਿੱਚ ਨਾ ਸੋਚਣ ਲੱਗ ਪਏ ਹਾਂ ਕਿ ਇਹਦਾ ਕੀ ਮਤਲਬ ਹੋ ਸਕਦਾ ਕਿਉਂ ਇਹ ਲਿਖਿਆ ਹੈ.
It's difficult to understand.
ਬਹੁਤ ਔਖੀ ਹੈ ਸਮਝਣ ਦੇ ਲਈ.
Well actually it's not that difficult.
ਇੰਨੀ ਔਖੀ ਨਹੀਂ ਹੈ ਫੇ ਵੀ.
Because the interpretation is given in verse 15 through to verse 26.
25 ਆਇਤ ਤੋਂ 15 ਆਇਤ ਤੋਂ ਲੈ ਕੇ 26 ਆਇਤ ਤਾਈਂ ਸਮਝਾਇਆ ਗਿਆ ਹੈ ਕਿ ਜਿਹੜਾ ਦਰਸ਼ਨ ਹੈਗਾ ਇਹਦਾ ਕੀ ਮਤਲਬ ਹੈ.
So secondly then let's see what it means.
ਤੇ ਦੇਖੀਏ ਕਿ ਇਹਦਾ ਕੀ ਮਤਲਬ ਹੈ.
Now I could have given the interpretation as I work through this.
ਤੇ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਹਦਾ ਕੀ ਤਰਜਮਾ ਹੋ ਸਕਦਾ
ਬਟ ਆਈ ਥੋਟ ਆਈ ਵੁਡਨਟ ਡੂ ਦੈਟ ਬਿਕਾਜ਼ ਇਟ ਡਸਨਟ ਡੂ ਦੈਟ ਹੇਅਰ ਇਟ ਗਿਵਸ ਦ ਇਮੇਜ ਫਰਸਟ ਦ ਵਿਜ਼ਨ ਦੈਨ ਇਟ ਗਿਵਸ ਦ ਇੰਟਰਪ੍ਰੀਟੇਸ਼ਨ ਲੇਟਰ
ਪਹਿਲਾਂ ਇੱਥੇ ਤਸਵੀਰ ਦਿਖਾਈ ਗਈ ਹੈ, ਪਹਿਲਾਂ ਦਰਸ਼ਨ ਦਿੱਤਾ ਗਿਆ ਹੈ, ਬਾਅਦ ਵਿੱਚ ਸਮਝਾਇਆ ਗਿਆ।
So I thought I'd just follow that pattern that's here in the Bible.
ਜਿਸ ਤਰ੍ਹਾਂ ਤਰੀਕੇ ਦੇ ਨਾਲ ਬਾਈਬਲ 'ਚ ਲਿਖਿਆ ਹੈ ਉਸੇ ਤਰੀਕੇ ਦੇ ਨਾਲ ਮੈਂ ਚੱਲਾਂਗਾ।
And also it makes go over it again just to remind us so it sticks in our mind.
ਉਹਦੇ ਵਿੱਚ ਦੁਹਰਾਇਆ ਵੀ ਜਾਊਗਾ ਕਿ ਆਪਣੇ ਆਪ ਨੂੰ ਯਾਦ ਲਾਈਏ।
Let me just say something else here as I said last week.
ਪਿਛਲੇ ਹਫ਼ਤੇ ਵੀ ਕਿਹਾ ਸੀ ਮੈਂ ਫੇਰ
ਕਹਾਂ। Please don't get lost in the minor details.
ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਲਿਖੀਆਂ ਹੋਈਆਂ ਹੈਗੀਆਂ ਬਹੁਤ ਸਮਝਣੇ ਨਹੀਂ ਪੈਂਦੀਆਂ ਹੈਗੀਆਂ, ਇਹਨਾਂ ਦੇ ਵਿੱਚ ਤੁਸੀਂ ਖੁੱਬ ਨਾ ਜਾਓ।
ਆਰਗਿਊ ਓਵਰ ਨੰਬਰਸ ਐਂਡ ਦੀ ਇਮੇਜਰੀ ਹੇਅਰ ਐਂਡ ਦੇ ਗੋ ਔਨ ਐਂਡ ਔਨ ਐਂਡ ਔਨ।
ਲੋਕੀ ਕੀ ਕਰਦੇ ਆ ਇਹਨਾਂ ਨੂੰ ਲੈ ਕੇ ਤੇ ਇਹਦੇ ਵਿੱਚੋਂ ਬੋਲਣ ਲੱਗ ਪੈਂਦੇ ਆ ਤੇ ਬਹੁਤ ਸਾਰੀਆਂ ਗੱਲਾਂ ਬਣਾਉਣ ਲੱਗ ਪੈਂਦੇ ਹੈਗੇ, ਬਹੁਤ ਸਾਰੇ ਨੰਬਰ ਲੱਗ
ਜਾਂਦੇ। ਦਾਨੀਅਲ
ਦੀ ਕਿਤਾਬ ਦੇ ਜਿਹੜੀ ਗਿਣਤੀ ਲਈ ਨੰਬਰ ਲਿਖੇ ਹੋਏ ਹੈਗੇ ਆ ਉਹ ਯਹੋਵਾ ਵਿੱਚ
ਲੈਂਦੇ ਆ। ਚੈਪਟਰ 2 ਐਂਡ ਚੈਪਟਰ 4 ਅਨਦਰ
ਨੰਬਰ, ਦੂਸਰੇ ਅਧਿਆਇ ਤੇ ਚੌਥੇ ਅਧਿਆਇ ਦੇ ਵਿੱਚ ਨੰਬਰ ਗਿਣਤੀਆਂ ਲਿਖੀਆਂ
ਆਈਆਂ। ਟੂ ਵਰਕ ਆਊਟ ਦੈਟ ਇਨ 1940 ਜੀਸਸ ਵਾਸ ਇਨਸਟਾਲਡ ਐਸ ਕਿੰਗ ਇਨ ਹੈਵਨ।
1940 ਦੇ ਵਿੱਚ ਦੱਸਿਆ ਕਿ ਸਵਰਗ ਦੇ ਵਿੱਚ ਉਹ ਪ੍ਰਭੂ ਯਿਸੂ ਮਸੀਹ ਰਾਜਾ ਬਣਾ ਕੇ ਕਾਇਮ ਕੀਤਾ ਗਿਆ।
How do you work that out?
ਇਹ ਕਿਸ ਤਰ੍ਹਾਂ ਉਹਨੇ ਨੰਬਰ ਬਣਾ ਲਏ?
William Miller who lived in the 1800s from whom the Seventh Day Adventist Church emerged.
18 ਸਾਲ ਦੇ ਵਿੱਚ ਜਿਸ ਜਿਹੜੇ ਕਿ ਇਹ ਮੰਡਲੀਆਂ ਸ਼ੁਰੂ ਹੋਈਆਂ ਸੀਗੀਆਂ ਉਸੇ ਇੱਕ ਸੀਗਾ ਇਨਸਾਨ।
He took Daniel chapter 8 and verse 14 the 2300 days.
ਇਹ ਜੇ ਨੰਬਰ ਗਿਣਤੀ ਇੱਥੇ ਲਿਖੀ ਹੈ 8:23 ਦੇ ਵਿੱਚ।
And he calculated that Christ would return to the earth on October the 22nd 1844.
ਉਹਨੇ ਕਿਹਾ 1840 ਦੇ ਵਿੱਚ ਅਕਤੂਬਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੁਬਾਰਾ ਵਾਪਸ ਆਵੇਗਾ।
We still here.
ਅਸੀਂ ਹਾਲੇ ਵੀ ਇੱਥੇ, ਪ੍ਰਭੂ ਆਇਆ ਨਹੀਂ।
When it didn't happen.
ਜੇ ਨਹੀਂ ਹੋਇਆ।
He said Christ did. He did leave.
ਉਹਨੇ ਕਿਹਾ ਕਿ ਪ੍ਰਭੂ ਉੱਥੇ ਤੁਰਿਆ ਤਾਂ ਸੀ।
Leave to come but not to the earth but to enter into the holy sanctuary in heaven to cleanse.
ਫਿਰ ਉਹ ਇਹ ਕਹਿਣ ਲੱਗ ਪਏ ਹਾਂ ਕਿ ਉਹ ਤੁਰਿਆ ਤਾਂ ਸੀਗਾ ਪਰ ਇੱਥੇ ਆਉਣ ਦੀ ਬਜਾਏ ਉਹ ਜਿਹੜਾ ਕਿ ਪਵਿੱਤਰ ਪਵਿੱਤਰ ਸਥਾਨ ਹੈ ਉੱਥੇ ਚਲਾ ਗਿਆ।
Can you see how ridiculous these things
kinni oh bekufi karde hage ek gal to leke dusri gal ch badal
deta, totally unbiblical,
bible de vi mutabik hai nahi.
Be careful, be skeptical of people who give you dates.
Jede loki tohanu tareekan dasde hai ki prabhu ne is samay aona ja is vele aona hai ga, ohna to
khyar ho. Jesus said no one knows the day or the hour, not even the angels heaven, not even he as a man on the earth knew. As a man
usne kya ke kise te yakeen na karo ke koi bhi nahi janda hai ga, kise nu nahi pata ki kehda samay hai kehde vele aona hai ga, jehda ke prabhu jis vele prabhu yeshu mesih tarte se ohnu bhi nahi si pata.
This is what happens when you become obsessed with these type of things in prophetic literature. Eh
gallan vich jis tusi fas jande ho phir uljhan de vich fas jande tuhanu pata nahi lagda.
And you lose sight of the big picture.
Jehdi vaddi tasveer hai parmeshwar di, assi oh to gurah gumrah ho jande
hain. So let's see what's going on here in Daniel chapter 8.
Daniel 8 de vich dekhiye ki ho reha.
In Daniel 8 verse 15 through to 16.
15-16 ayat de vich
Gabriel is instructed in verse 16 to make this man understand the vision.
ਅਤੇ ਫਿਰ ਜਬਰੇਲ ਜਿਹੜਾ ਫਰਿਸ਼ਤਾ ਸੀਗਾ ਉਹਨੂੰ ਕਿਹਾ ਗਿਆ ਕਿ ਹਾਂ ਕਿ ਇਹ ਜਿਹੜਾ ਦਰਸ਼ਨ ਹੈਗਾ ਇਸ ਮਨੁੱਖ ਨੂੰ ਸਮਝਾਵੇ।
ਦਿਸ ਇਜ਼ ਦ ਫਰਸਟ ਟਾਈਮ ਦ ਐਂਜਲ ਗੈਬਰੀਅਲ ਇਜ਼ ਇੰਟਰੋਡਿਊਸਡ ਟੂ ਅਸ ਇਨ ਦ ਬਾਈਬਲ।
ਬਾਈਬਲ ਦੇ ਵਿੱਚ ਜਿਹੜਾ ਸਵਰਗਦੂਤ ਜਬਰੇਲ ਹੈਗਾ ਇਹ ਸਾਡੇ ਅੱਗੇ ਪੇਸ਼ ਕੀਤਾ ਗਿਆ ਪਹਿਲੀ ਵਾਰ।
There are two named angels in the Bible, Gabriel and Michael, and they are both mentioned in the book of Daniel.
ਦੋ ਸਭ ਸਵਰਗਦੂਤ ਹੈਗੇ ਪਰਮੇਸ਼ਵਰ ਵੱਲੋਂ ਜਿਹੜੇ ਜਿਨ੍ਹਾਂ ਦੇ ਨਾਂ ਦਿੱਤੇ ਗਏ ਆ, ਉਹਨਾਂ ਦੋਨਾਂ ਦਾ ਨਾਂ ਡੈਨੀਅਲ ਦੀ ਕਿਤਾਬ ਵਿੱਚ ਆ ਗਿਆ, ਜਬਰੀਅਲ ਤੇ ਇੱਕ ਮਾਈਕਲ।
ਗੈਬਰੀਅਲ ਐਕਸਪਲੇਨਸ ਦ ਵਿਜ਼ਨ ਟੂ ਡੈਨੀਅਲ। ਇਜ਼ ਅਫਰੇਡ ਟੂ ਬੀ ਇਨ ਦ ਪ੍ਰੈਜ਼ੈਂਸ ਆਫ ਅ ਹੈਵਨਲੀ ਬੀਇੰਗ ਇਨ ਵਰਸ 17।
ਸਵਰਗੀ ਦੂਤ ਦੇ ਅੱਗੇ ਆ ਕੇ ਡੈਨੀਅਲ ਜਿਹੜਾ ਸੀ ਘਬਰਾਉਂਦਾ ਸੀਗਾ, ਸਮਝਾਇਆ ਗਿਆ ਅੱਗੇ ਜਾ ਕੇ, ਤੇ ਦਰਸ਼ਨ ਜਿਹੜਾ ਹੈਗਾ ਉਹ ਸਮਝਾਉਣ ਲੱਗਾ ਜਬਰੀਅਲ।
ਗੈਬਰੀਅਲ ਸੇਜ਼ ਦ ਵਿਜ਼ਨ ਰਿਫਰਸ ਟੂ ਦ ਟਾਈਮ ਆਫ ਦ ਐਂਡ ਵਰਸ 17।
17ਵੇਂ ਵਿੱਚ ਦੱਸਿਆ ਕਿ ਜਿਹੜਾ ਇਹ ਦਰਸ਼ਨ ਹੈਗਾ ਆ ਇਹ ਆ ਕਿ ਜਿਹੜਾ ਸਮਾਂ ਆਉਣਾ ਹੈਗਾ ਆ ਅੰਤ ਹੋਣਾ ਹੈ।
ਬੀ ਕੇਅਰਫੁਲ,
ਫਿਰ ਇਹਦੇ ਵਿੱਚ ਵੀ ਤੁਸੀਂ ਹੁਸ਼ਿਆਰ ਰਹੋ।
ਵੈਨ ਯੂ ਇੰਟਰਪ੍ਰੀਟਿੰਗ ਥਿੰਗਸ ਲਾਈਕ ਦਿਸ,
ਇਹੋ ਜਿਹੀਆਂ ਗੱਲਾਂ ਦਾ ਜਿਸ ਵੇਲੇ ਤੁਸੀਂ ਤਰਜਮਾ ਜਾਂ ਕਿਸੇ ਹੋਰ ਨਾਲ ਗੱਲ ਕਰਦੇ ਹੋ, ਇਸ
ਟਾਕਿੰਗ ਅਬਾਊਟ ਦੀ ਐਂਡ ਆਫ ਦ ਵਰਲਡ,
ਇਹ ਕੀ ਉਹ ਦੁਨੀਆ ਦਾ ਜਿਹੜਾ ਆਖਰੀ ਅੰਤ ਹੋਣਾ ਉਹ?
ਨੋ ਇਟਸ ਨਾਟ,
ਇਹ ਨਹੀਂ ਹੈ ਕਿ ਜਿਹੜਾ
ਕਹਿੰਦੇ ਹੋ। ਨੋ ਟਾਕਿੰਗ ਅਬਾਊਟ ਦੀ ਐਂਡ ਆਫ ਦ ਵਰਲਡ ਡਾਇਰੈਕਟਲੀ,
ਜਿਹੜਾ ਦੁਨੀਆ ਦਾ ਆਖਰੀ ਹੋਣਾ ਉਹ ਦੀ ਗੱਲ ਨਹੀਂ ਕਰਦੇ ਹੈਗੇ ਸਿੱਧੀ।
ਯੂ ਸੀ ਦਿਸ ਐਸ ਵੀ ਗੋ ਅਲੋਂਗ ਇਨ ਦ ਕੰਟੈਕਸਟ ਹੇਅਰ,
ਤੇ ਇਹਨਾਂ ਲਿਖਤਾਂ ਦੇ ਵਿੱਚ ਜੋ ਲਿਖਿਆ ਹੈਗਾ ਉਹ ਤੁਹਾਨੂੰ ਸਮਝ ਆ ਜਾਊਗਾ। ਜਸ
19
ਆਇਤ ਦੇ ਵਿੱਚ
ਮੇਕਿੰਗ ਨੋਨ to you what will happen in the latter time of indignation of the end shall come, for the end shall come.
To kehnda hai ke ant hona hai ga ya par oh tuhanu samjhaya javega.
So this passage is speaking with God's dealings with the Jewish people.
ਇਹ ਦਰਸ਼ਨ ਹੈਗਾ ਕਿ ਪਰਮੇਸ਼ਰ ਜਿਹੜੀ ਯਹੂਦੀ ਕੌਮ ਹੈਗਾ ਉਹਨਾਂ ਦੇ ਨਾਲ ਨਿਬੇੜਾ ਕਰ ਰਿਹਾ ਹੈਗਾ ਉਹਨਾਂ ਨਾਲ ਗੱਲਬਾਤ ਕਰ ਰਿਹਾ
ਹੈ। In the days of Daniel and what would follow on from that.
ਦਾਨੀਅਲ ਦੇ ਸਮੇਂ ਦੇ ਵਿੱਚ ਆਪਣੀ ਕੌਮ ਦੇ ਨਾਲ ਗੱਲ ਕਰ ਰਿਹਾ ਪਰਮੇਸ਼ਰ ਤੇ ਅੱਗੇ ਉਹਨਾਂ ਦੇ ਕੀ
ਹੋਣਾ ਹੈ। Because they had sinned and now they were in exile.
ਉਹਨਾਂ ਨੇ ਪਾਪ ਕੀਤਾ ਹੁਣ ਉਹ ਅਸੀਰੀ ਦੇ ਵਿੱਚ ਹਨ।
And now God was dealing with them.
ਪਰਮੇਸ਼ਰ ਉਹਨਾਂ ਨਾਲ ਨਿਬੇੜਾ ਕਰ ਰਿਹਾ ਸੀ।
But you say, what do these things represent? What do the animals represent?
ਤੇ ਤੁਸੀਂ ਸਵਾਲ ਪਾ ਸਕਦੇ ਹੋ ਕਿ ਜਿਹੜੇ ਜਾਨਵਰ ਦੱਸੇ ਹੈਗੇ ਆ ਇਹਨਾਂ ਦਾ ਕੀ ਮਤਲਬ ਹੋ ਸਕਦਾ?
Very simple.
ਇਨਸਾਨ ਹੈ।
The ram has two horns.
ਇਹ ਜਿਹੜਾ ਕਿ ਬੱਕਰਾ ਹੈਗਾ ਆ ਉਹਦੇ ਦੋ ਸਿੰਘ ਹੈ।
Gabriel gives us the answer.
ਜਬਰੀਲ ਸਾਨੂੰ ਜਵਾਬ ਦਿੰਦਾ।
Verse 20, the ram which you saw having the two horns, they are the kings of Media and Persia.
Oh, denda ke jehde do singh hage ya us bakre de oh ki pragat karde ya jehde do raja Medi te Parsi jehde hage unna de do raja
jehde hoye. Now let's just tie, keep your thinking caps on.
Ta apne jehde
soch jehde utte rakhe. Let's tie this all together with Daniel chapter 2, Daniel chapter 7.
ਤੇ ਦੂਸਰਾ ਅਧਿਆਇ ਦਾਨੀਅਲ ਦੀ ਕਿਤਾਬ ਤੇ ਸੱਤਵਾਂ ਅਧਿਆਇ ਜਿਹੜਾ ਹੈਗਾ ਉਹਨਾਂ ਨੂੰ ਦੋਨਾਂ ਨੂੰ ਜੋੜ ਕੇ ਦੇਖੀਏ।
Okay, remember in Daniel chapter 2 you had the man, the vision of a man.
ਤੇ ਦੋ ਅਧਿਆਇ ਦੇ ਵਿੱਚ ਦੇਖਿਆ ਸੀਗਾ ਕਿ ਹਾਂ ਕਿ ਉਹ ਦਰਸ਼ਨ ਸੀਗਾ ਇੱਕ ਮਨੁੱਖ ਦਾ।
His head represented Babylon.
ਬੈਬੀਲੋਨ ਨੂੰ ਪ੍ਰਗਟ ਕਰਦਾ ਸੀ
ਦੱਸਿਆ। Daniel 7 Babylon was represented by a lion with wings.
What's that?
In Daniel 7
Babylon ਅਧਿਆਇ ਦੇ ਵਿੱਚ
represented with a lion with wings.
ਉਹ ਸੀਗਾ ਸ਼ੇਰ ਜਿਹਦੇ ਜਿਹੜੇ ਦੋ ਖੰਭ ਸੀ।
In Daniel 2
Daniel ਜਿਹੜਾ ਦੋ ਸੀ।
The chest and the arms are represented by represent Medo-Persia.
ਜਿਹੜੀ ਛਾਤੀ ਸੀਗੀ ਉਹ ਪਿੱਤਲ ਦੀ ਸੀਗੀ ਤੇ ਉਹ ਸੀਗੀ ਮੇਦੀ ਤੇ ਪਾਰਸੀ।
In Daniel chapter 7
ਸੱਤਵੇਂ ਅਧਿਆਏ ਦੇ ਵਿੱਚ
that empire is represented by a bear.
ਤੇ ਉਹ ਜਿਹੜਾ ਕਿ ਰਿਛ ਸੀ ਉਹਦਾ ਉਸ ਪ੍ਰਗਟ ਕਰਦਾ।
In Daniel 2 Greece is represented here.
ਤੇ ਦੂਸਰਾ ਜਿਹੜਾ ਕਿ ਉਹ ਛਾਤੀ ਜਿਹੜੇ
ਪੇਟੀਆ and here in Daniel 7 is represented by a leopard with wings.
ਤੇ ਉਹ ਸੀਗਾ ਕਿ ਚਿਤਰਾ ਸੀਗਾ ਜਿਹੜਾ ਕਿ ਉਹਦੇ ਖੰਭ ਸੀ।
And Rome is represented by the legs and the feet.
ਤੇ ਰੋਮ ਜਿਹੜੇ ਹੈਗੇ ਆ ਰਾਜ ਹੋਇਆ ਉਹ ਲੱਤਾਂ ਦੇ ਪੈਰ ਪ੍ਰਗਟ ਕਰਦਾ।
And this weird creature.
ਤੇ ਜਿਹੜਾ ਕਿ ਘਨੌਣਾ ਜਾਨਵਰ ਹੈ।
Now in Daniel chapter 8.
ਅੱਠਵੇਂ ਅਧਿਆਇ ਦੇ ਵਿੱਚ ਹੁਣ ਕੀ ਦੇਖਦੇ
ਹਾਂ? He concentrates on this nation and this nation.
ਤੇ ਜਿਹੜੀ ਮੇਦੀ ਤੇ ਪਾਰਸੀ ਹੋਏ ਹੈਗੇ ਆ ਇਹਨਾਂ ਦੇ
ਉੱਤੇ two of those empires.
ਇਹ ਦੋ ਰਾਜ ਜਿਹੜੇ ਹੋਏ ਆ ਇਹਨਾਂ ਨੂੰ ਪ੍ਰਗਟ ਕਰਦੇ ਤੇ ਦੇਖਦੇ ਹਾਂ।
The ram represents the Medes and the Persians.
ਤੇ ਇਹ ਜਿਹੜੇ ਆਹ ਪਹਿਲਾ ਬੱਕਰਾ ਹੋਇਆ ਹੈਗਾ ਇਹ ਮੇਦੀ ਤੇ ਪਾਰਸੀ ਨੂੰ ਪ੍ਰਗਟ ਕਰਦੇ ਜਿਹੜੇ ਦੋ ਰਾਜ ਇਕੱਠੇ।
Two horns because there were two kings at the Medes and the Persians.
ਤੇ ਮੇਦੀਆਂ ਦਾ ਰਾਜਾ ਸੀ ਤੇ ਪਾਰਸੀਆਂ ਦਾ ਰਾਜਾ ਸੀਗਾ ਇਹ ਦੋ ਸਿੰਘ ਜਿਹੜੇ ਉਹਨਾਂ ਨੂੰ ਪ੍ਰਗਟ ਕਰਦੇ।
One horn is more dominant because the Persians were more dominant.
ਪਾਰਸੀ ਜਿਹੜੇ ਹੈਗੇ ਆ ਉਹ ਜਿਹੜਾ ਇੱਕ ਸਿੰਘ ਹੈਗਾ ਉਹ ਬਹੁਤ ਜੋਰਾਵਾਨ ਸੀਗਾ।
Let me ask you what animal represents England as a nation?
Lion.
A lion. What animal represents Wales?
Wales ਨੂੰ ਕਿਹੜਾ ਰਾਜ?
Dragon. A dragon. Okay. What animal represents the Medes and the Persians? It's a ram, same thing.
ਤੇ ਉਸ ਉਹ ਇਸੇ ਤਰ੍ਹਾਂ ਇਹ ਜਿਹੜਾ ਕਿ ਮੇਡੀ ਤੇ ਪਾਸੀ ਹੈਗੇ ਇਹਨੂੰ ਜਿਹੜੇ ਬੱਕਰਾ ਇਹ ਪ੍ਰਗਟ ਕਰਦਾ।
So you have this nation.
ਇਹ ਇਹਨਾਂ ਕੋ ਕੌਮ ਹੈ।
It says in verse 4.
ਚੌਥੀ ਆਇਤ ਦੱਸਿਆ ਗਿਆ।
That the ram traveled west, north, south.
ਉਹ ਦੱਸਿਆ ਗਿਆ ਚੌਥੀ ਆਇਤ ਦੇ ਵਿੱਚ ਕਿ ਹਾਂ ਕਿ ਉਹ
Medes and Persians conquest all this area.
ਇਹ ਜਿਹੜੇ ਇਲਾਕੇ ਹੈਗੇ ਆ ਇਹਨਾਂ ਦੇ ਉੱਤੇ ਉਹ ਕਬਜ਼ਾ ਕਰ ਰਿਹਾ ਹੈਗਾ।
And history tells us that.
ਉਹ ਇਤਿਹਾਸ ਸਾਨੂੰ ਦੱਸਦਾ।
But it did not gain much territory in the east. Again, history tells us that what it did conquer, it lost very quickly.
ਤੇ ਈਸਟ ਦਾ ਜਿਹੜਾ ਇਲਾਕਾ ਸੀਗਾ ਸੱਜੇ ਪਾਸੇ ਦਾ ਇਲਾਕਾ ਸੀਗਾ ਉਹਦੇ ਉੱਤੇ ਉਹ ਕਬਜ਼ਾ ਨਹੀਂ ਕਰ ਸਕਦੇ ਕੀਤਾ ਹੀ ਸੀਗਾ ਥੋੜਾ ਜਿਹਾ ਕੀਤਾ ਥੋੜੇ ਚਿਰ ਲਈ।
Then in verse 5,
ਪੰਜਵੀਂ ਆਇਤ ਦੇ ਵਿੱਚ
Melgot charges into the ram.
ਫਿਰ ਕਿ ਦੂਸਰਾ ਜਿਹੜਾ ਬੱਕਰਾ ਆਇਆ ਦੂਸਰੀ ਬੱਕਰੇ ਦੇ ਉੱਤੇ ਹਮਲਾ
ਕੀਤਾ। Now what does the goat represent? Very easy, verse 21, it's Greece.
ਗ੍ਰੀਕ ਜਿਹੜੀ ਕੌਮ ਹੋਈ ਹੈਗੀ ਆ ਇਹ ਜਿਹੜੇ ਬੱਕਰੇ ਹੈਗੇ ਉਹਨੂੰ ਪ੍ਰਗਟ ਕਰਦਾ।
That nation there.
ਇਹ ਜਿਹੜੀ ਕੌਮ ਹੈਗੀ ਆ।
It has a large horn that represents the first king.
ਪਹਿਲੇ ਰਾਜ ਨੂੰ ਇਹ ਪ੍ਰਗਟ ਕਰਦਾ ਜਿਹੜਾ ਕਿ ਸਿੰਘ ਹੋਇਆ।
So who was the king in Greece that conquered many nations?
ਬਹੁਤ ਕੌਮਾਂ ਦੇ ਉੱਤੇ ਕਿਨ ਜਿੱਤ ਪਾਈ ਸੀ ਕੀ ਰਾਜੇ ਦਾ ਨਾਮ ਸੀ?
Who covered more square miles than any other individual conqueror in the world apart from Genghis Khan?
ਗੰਜੀ ਖਾਨ ਤੋਂ ਸਵਾਏ ਇੱਕ ਹੋਰ ਹੋਇਆ ਗਿਆ ਜਿਹਨੇ ਜਿਆਦੀ ਧਰਤੀ ਦੇ ਉੱਤੇ ਕਬਜ਼ਾ ਕੀਤਾ।
Who was that?
ਕੌਣ ਸੀ? Alexander.
Alexander the Great.
Sikandar Azam.
This is what it represents.
ਇਹ ਪ੍ਰਗਟ ਕਰਦਾ।
The goat charges into the ram.
ਇਹ ਜਿਹੜਾ ਕਿ ਬੱਕਰਾ ਦੂਸਰਾ ਆਇਆ ਉਹ ਪਹਿਲੇ ਬੱਕਰੇ ਤੇ ਹਮਲਾ ਕੀਤਾ.
Without the feet touching the ground.
ਇਹ ਨਹੀਂ ਕਿ ਪੈਰ ਜਿਹੜੇ ਸੀਗੇ ਧਰਤੀ ਨੂੰ ਨਹੀਂ ਲੱਗੇ ਹੋਏ ਆ ਕੇ ਛਾਲ ਮਾਰ ਕੇ ਮਾਰ ਹਮਲਾ.
The swiftness of Alexander the Great to conquer very quickly.
ਇਸੇ ਤਰ੍ਹਾਂ ਜਿਹੜਾ ਕਿ ਸਿਕੰਦਰ ਆਜ਼ਮ ਸੀਗਾ ਉਹਨੇ ਹਮਲਾ ਕੀਤਾ ਕਿ ਉਹਨੇ ਪੈਰ ਧਰਤੀ ਤੇ ਲੱਗਣ ਨਹੀਂ ਦਿੱਤਾ ਉਹ ਕਬਜ਼ਾ ਕਰ ਹੀ ਗਿਆ ਧਰਤੀ ਦੇ ਉੱਤੇ.
Across the earth first 5 it says there.
ਪੰਜਵੀਂ ਆਇਤ ਦੱਸਦੀ ਹੈ ਕਿ ਸਾਰੀ ਧਰਤੀ ਦੇ ਉੱਤੇ.
Now if you're not familiar with history.
ਜੇ ਇਤਿਹਾਸ ਦੇ ਤੁਸੀਂ ਜਾਣੂ ਨਹੀਂ ਹੈ.
And you look at all this and you're getting confused.
ਤੇ ਤੁਸੀਂ ਇਹ ਦੇਖਦੇ ਆ ਤੇ ਸੁਣਦੇ ਹੈਗੇ ਉਲਝਣ ਦੇ ਵਿੱਚ ਫਸੀ ਜਾਂਦੇ ਆ.
And you're blowing a circuit in your brain now.
ਦਿਮਾਗ ਜਿਹੜਾ ਹੈਗਾ ਉਹ ਭਰੀ ਜਾ ਰਿਹਾ ਹੈਗਾ.
Okay, don't worry about this.
ਇਹ ਜ਼ਿਆਦਾ ਨਾ ਸੋਚੋ ਇਹਦੇ ਬਾਰੇ.
Even if you don't get all of this.
ਜੇ ਸਾਰੀ ਪਾਵਤਾਂ ਨੂੰ ਨਾ ਸਮਝ ਲੱਗੇ.
Just remember that the these empires rose.
ਇਹ ਯਾਦ ਰੱਖਣਾ ਕਿ ਇਹ ਵੱਡੇ ਵੱਡੇ ਰਾਜ ਜਿਹੜੇ ਹੈਗੇ ਆ ਖੜੇ ਹੋਏ ਹੈ.
This was predicted in the book of Daniel and it came true in history. History tells us.
ਡੈਨੀਅਲ ਦੀ ਕਿਤਾਬ ਦੇ ਵਿੱਚ ਇਹਦਾ ਇਹਨਾਂ ਦਾ ਇਗਾਂਬਾ ਕੀਤਾ ਗਿਆ ਤੇ ਇਤਿਹਾਸ ਦੱਸਦਾ ਕਿ ਇਹ ਹੋਇਆ ਵੀ.
Verse 8 tells us.
8ਵੀਂ ਆਇਤ ਸਾਨੂੰ ਦੱਸਦੀ.
The male goat grew strong.
ਤੇ ਦੱਸਿਆ ਗਿਆ ਜਿਹੜਾ ਇੱਕ ਦੂਸਰਾ ਬੱਕਰਾ ਆਇਆ ਹੈਗਾ ਉਹ ਹੋਰ ਜ਼ੋਰਾਵਰ ਹੋ ਗਿਆ.
The Greek empire under Alexander the Great grew very very strong.
ਸਿਕੰਦਰ ਆਜ਼ਮ ਜਿਸ ਵੇਲੇ ਰਾਜ ਕਰਦਾ ਸੀ ਉਹਦਾ ਰਾਜ ਜਿਹੜਾ ਸੀਗਾ ਵਧੀ ਜਾ ਰਿਹਾ ਸੀ.
But then it became proud.
ਫਿਰ ਉਹ ਉਹਨੇ ਕਮੰਡ ਕੀਤਾ.
Verse 8 therefore the male goat grew very strong.
ਉਹ ਬਹੁਤ ਜ਼ੋਰਾਵਰ ਹੋਇਆ.
But when he grew strong.
ਜਿਸ ਵੇਲੇ ਬਹੁਤ ਵੱਡਾ ਜ਼ੋਰਾਵਰ ਹੋਇਆ.
The large horn was broken.
ਫਿਰ ਉਸ ਵੇਲੇ ਉਹਦਾ ਸਿੰਘ ਤੋੜਿਆ ਗਿਆ.
Alexander the Great became proud.
ਅਲੈਗਜ਼ੈਂਡਰ ਜਿਹੜਾ ਸਿਕੰਦਰ ਆਜ਼ਮ ਸੀਗਾ ਉਹ ਬਹੁਤ ਘਮੰਡੀ ਹੋ ਗਿਆ.
And his kingdom collapsed.
ਤੇ ਉਹਦਾ ਰਾਜ ਜਿਹੜਾ ਸੀ ਉਹ ਟੈ ਪਿਆ.
And it collapsed into 4 different quarters.
ਉਹ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ.
So hence you have the 4 horns.
ਇਸ ਕਾਰਨ ਉਹ 4 ਸਿੰਘ ਦਿਖਾਏ ਗਏ.
And this is true in history.
ਇਤਿਹਾਸ ਦੇ ਵਿੱਚ ਵੀ ਸੱਚ ਹੋਇਆ.
So you have the little horn.
ਛੋਟਾ ਸਿੰਘ.
And from the horn you had you had 4 empires that came.
4 ਰਾਜੇ ਦੇ ਵਿੱਚ ਨਿਕਲੇ.
4 divisions of the Greek empire.
ਜਿਹੜੇ ਉਹ ਹਿੱਸੇ ਹੋਏ ਹਿੱਸਿਆਂ 'ਚ ਵੰਡਿਆ ਗਿਆ.
Macedonia, Thrace,
Crete,
Thrace and Asia Minor,
Syria
and Egypt.
Syria ਤੇ ਮਿਸਰ Egypt.
But then it says out of the one horn
ਇੱਕ ਸਿੰਘ ਦੇ ਵਿੱਚ ਹੋਰ ਕੁਝ ਨਿਕਲਿਆ.
Came a little horn.
ਉਸ ਸਿੰਘ ਦੇ ਵਿੱਚ ਛੋਟਾ ਸਿੰਘ ਨਿਕਲਿਆ.
So from the 4 horns came one little horn.
ਚੌਹਾਂ ਸਿੰਘਾਂ ਦੇ ਵਿੱਚੋਂ ਇੱਕ ਛੋਟਾ ਸਿੰਘ ਨਿਕਲਿਆ.
And we know that this is true.
ਇਹ ਵੀ ਅਸੀਂ ਜਾਣਦੇ
ਹਾਂ. Out of the one horns, out of 4 horns, out of Syria.
ਇਹ ਜਿਹੜਾ ਕਿ ਸੀਰੀਆ ਸੀਗਾ ਜੇ ਨਿਕਲਿਆ ਚੌਹਾਂ ਦੇ ਵਿੱਚ ਛੋਟਾ ਸਿੰਘ.
Came a leader who is very significant.
ਤੇ ਉਹ ਛੋਟਾ ਸਿੰਘ ਨਿਕਲਿਆ ਹੈਗਾ ਇਹ ਸੀਰੀਆ ਕਿ ਉਹ ਮੈਨਰ ਖੁੰਦਾ.
Who is responsible for severely persecuting the Jews, God's people.
ਜਿਹੜੀ ਸਿਰੀਆ ਕੌਮ ਹੈਗੀ ਆ ਉਹ ਯਹੂਦੀਆਂ ਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਸਤਾਉਂਦੀ ਹੈ.
Persecution that had never been seen before.
ਇਹੋ ਜਿਹਾ ਸਤਾਓ ਕਦੀ ਪਹਿਲਾਂ ਦੇਖਿਆ ਨਹੀਂ.
His name is Antiochus Epiphanes.
Antiochus Epiphanes ਉਹਦਾ ਨਾਂ ਸੀ.
So what is this vision saying?
ਇਹ ਦਰਸ਼ਨ ਸਾਨੂੰ ਕੀ ਦੱਸ ਰਿਹਾ ਹੈਗਾ?
It's simply saying this.
ਅਸਾਨੀ ਦੇ ਤੌਰ ਤੇ ਇਹ ਕਹਿ ਰਿਹਾ ਹੈਗਾ.
You have the Medes and the Persians.
ਮੇਦੀ ਤੇ ਪਾਰਸੀ ਹੋਏ.
They'll be conquered by the Greeks.
ਗ੍ਰੀਕ ਨੇ ਰਾਜ ਨੇ ਉੱਠਣਾ ਹੈਗਾ ਤਾਂ ਉਹਨਾਂ ਨੇ ਜਿੱਤ ਲੈਣਾ.
Alexander the Great.
ਅਲੈਗਜ਼ੈਂਡਰ ਸਿਕੰਦਰ ਆਜ਼ਮ ਨੇ ਉਹਨਾਂ ਤੇ ਜਿੱਤ ਪਾਉਣੀ.
The Greek empire will split into 4 kingdoms.
ਤੇ ਜਿਹੜੇ ਕਿ ਇਹ ਪਾਰਸ ਸਿਕੰਦਰ ਆਜ਼ਮ ਦਾ ਰਾਜ ਹੈਗਾ ਚੌਰ ਹਿੱਸਿਆਂ 'ਚ ਵੰਡਿਆ
ਜਾਂਦਾ. Macedonia, Thrace, Asia Minor, Syria and Egypt.
Asia Minor, Syria and Egypt.
From one of those 4 kingdoms.
ਇਹਨਾਂ 4 ਰਾਜ ਦੇ ਵਿੱਚੋਂ
Syria will come this man.
ਇਹਨਾਂ ਦੇ ਵਿੱਚੋਂ ਇੱਕ ਮਨੁੱਖ ਨਿਕਲੇਗਾ.
Epiphanes.
Antiochus Epiphanes.
And he will severely persecute.
ਇਹ ਆ ਕੇ ਜਿਹੜੇ ਯਹੂਦੀ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਵੇਗਾ.
Antiochus Epiphanes is recorded in history.
ਇਤਿਹਾਸ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ.
For doing terrible things to the Jews.
ਯਹੂਦੀਆਂ ਦੇ ਨਾਲ ਬਹੁਤ ਬੁਰਾਈ ਕੀਤੀ.
He passed laws.
ਉਹਨੇ ਕਾਨੂੰਨ ਬਣਾਏ.
Outlawing Jewish worship.
ਤੇ ਇਹ ਕਾਨੂੰਨ ਇਹੋ ਜਿਹੇ ਬਣਾਏ ਕਿ ਹਾਂ ਕਿ ਉਹ ਜਿਹੜੇ ਯਹੂਦੀ ਲੋਕ ਉਪਾਸਨਾ ਕਰਦੇ ਸੀ ਉਹ ਬੰਦ ਕੀਤੀ ਜਾਵੇ.
He took the Greek god Zeus.
ਜੂਸ ਜਿਹੜਾ ਗ੍ਰੀਕ ਦਾ ਦੇਵਤਾ ਸੀ ਉਹਨੂੰ ਲਿਆ.
And put him his statue in the temple.
ਉਸ ਹੈਕਲ ਦੇ ਵਿੱਚ ਰੱਖਿਆ ਉਹਨੂੰ.
He wanted to eliminate Jewish culture and religion.
ਯਹੂਦੀਆਂ ਦਾ ਧਰਮ ਜਿਹੜਾ ਸੀਗਾ ਯਹੂਦੀਆਂ ਦੇ ਜਿਹੜੇ ਕਿ ਰਹਿਣ ਬਹਿਣ ਸੀ ਉਹ ਬਿਲਕੁਲ ਖਤਮ ਕਰਨਾ ਚਾਹੁੰਦਾ.
In the temple of God.
ਪਰਮੇਸ਼ਰ ਦੇ ਹੈਕਲ ਦੇ ਵਿੱਚ.
He sacrificed swines.
ਸੂਰ ਜਿਹੜੇ ਸੀ
to God.
ਜਿਹੜੇ ਕਿ ਸੂਰ ਹੈਕਲ ਦੇ ਵਿੱਚ ਸੂਰਾਂ ਦੀ ਕੁਰਬਾਨੀ ਚੜਾਉਂਦਾ ਸੀਗਾ ਪਰਮੇਸ਼ਵਰ ਨੂੰ
ਚੜਾਇਆ। The Jews protested and they were slaughtered. Many were slaughtered. ਯਹੂਦੀਆਂ ਨੇ ਸਾਹਮਣੇ slavery.
ਇਹਦੇ ਕਾਰਨ ਯਹੂਦੀਆਂ ਨੇ ਸਾਹਮਣਾ ਕੀਤਾ, ਉਹਨਾਂ ਨੂੰ ਗੁਲਾਮੀ ਦੇ ਵਿੱਚ ਲੈ ਕੇ ਜਾ ਕੇ ਉਹਨਾਂ ਨੂੰ ਨਾਸ਼ ਕੀਤਾ।
He outlawed circumcision and if anybody was circumcised they were punished by death.
ਇਹ ਵੀ ਉਹਨੇ ਕਾਨੂੰਨ ਬਣਾਤਾ ਜੇ ਕੋਈ ਖਤਨਾ ਕਰਾਵੇ ਤੇ ਉਹ ਵੀ ਮਾਰ ਦਿੱਤੇ ਜਾਣਗੇ।
All the Jews had to make sacrifices to pagan gods and eat the flesh of pigs.
ਤੇ ਉਹ ਜਿਹੜੇ ਯਹੂਦੀ ਲੋਕ ਸੀਗੇ ਉਹਨਾਂ ਨੂੰ ਜਿਹੜੇ ਕਿ ਮੂਰਤੀ ਸੀਗੇ ਉਹਨਾਂ ਨੇ ਸੂਰ ਦਾ ਰੱਖਿਆ ਸੀਗਾ ਉਹਨੂੰ ਉਪਾਸਨਾ ਕਰਨ ਤੇ ਸੂਰ ਜਿਹੜੇ ਹੈਗੇ ਉਹ ਵੀ ਉਹਨਾਂ ਨੂੰ ਕਿਹਾ
ਕਨੂਨਾਤਾ ਹੀ ਖਾਣ। In the next chapter in verse 27 calls this the abomination of desolation.
ਹਾਂ ਇਹਦਾ ਨਾਮ ਦਿੱਤਾ ਗਿਆ ਕਿ ਹਾਂ ਕਿ ਉਹ ਜਿਹੜੀ ਬੁਰਾਈ ਜਿਹੜੀ ਉਹਨਾਂ ਨਾਲ ਕੀਤੀ ਗਈ।
This is what happens until the Maccabees came and then overthrew.
ਤੇ ਮਕਬੀ ਸੇ ਆਏ ਤੇ ਆ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਉੱਥੋਂ ਹਟਾ ਦਿੱਤਾ।
ਸੋ ਦਿਸ ਇਜ਼ ਵਾਟ ਚੈਪਟਰ 8
ਇਸ ਇਹ ਚੈਪਟਰ 8
ਦੇ ਵਿੱਚ ਹੈ। 10 ਟੂ ਵਰਸ 12 ਇਜ਼ ਅਬਾਊਟ
10 11 ਤੇ 12 ਦੇ ਵਿੱਚ ਇਹ ਸਭ ਕੁਝ ਦੱਸਿਆ ਗਿਆ।
ਹੀ ਡਿਫਾਈਡ ਗੋਡ Antiochus, this is what he's talking about, the little hole.
ਇਹਦਾ ਮਤਲਬ ਇਹ ਹੈ ਕਿ ਜਿਹੜਾ ਛੋਟਾ ਸਿੰਘ ਨਿਕਲਿਆ ਹੈਗਾ ਬਹੁਤ ਵੱਡਾ ਬਣਿਆ ਹੈਗਾ ਉਹ ਪਰਮੇਸ਼ਰ ਦਾ ਸਾਹਮਣਾ ਕਰ ਰਿਹਾ ਸੀ।
The prince of hosts, he took away temple worship and the sacrifices, verse 11 says that.
11ਵੀਂ ਆਇਤ ਦੱਸਦੀ ਹੈ ਕਿ ਹਾਂ ਕਿ ਜਿਹੜੀ ਕਿ ਪਰਮੇਸ਼ਰ ਦੀ ਉਪਾਸਨਾ ਹੁੰਦੀ ਸੀ ਉਹ ਵੀ ਉਹਨੇ ਲੈ ਲਈ ਚੁਰਾ
ਲਈ। God's people would be under his control.
ਪਰਮੇਸ਼ਰ ਦੇ ਲੋਕ ਜਿਹੜੇ ਹੈਗੇ ਉਹਦੇ ਹੱਥ ਵਿੱਚ ਹੋਣਗੇ।
How long for 6 years and 4 months?
ਕਿ ਹਾਂ ਕਿ 6 ਸਾਲ ਤੇ 3 ਮਹੀਨੇ 6 ਸਾਲ 4 ਮਹੀਨੇ ਦਾ
ਜਿਹੜਾ this was the duration of his persecution.
ਉਹ ਜਿਹੜਾ ਕਿ ਸਮਾਂ ਸੀਗਾ ਉਹਦਾ ਇਹ ਸਤਾਉਣ ਦਾ।
And shortly after that
ਇਸ ਤੋਂ ਬਾਅਦ
Antiochus died.
ਫਿਰ ਉਸ ਤੋਂ ਬਾਅਦ ਜਿਹੜਾ ਇਹ ਰਾਜਾ ਸੀਗਾ
Antiochus is further described in verse 23 to 25.
23 ਤੋਂ 25 ਦੇ ਵਿੱਚ ਉਹਦੇ ਬਾਰੇ ਸਮਝਾਇਆ ਗਿਆ।
As the latter king who will arise and he has fierce features.
ਹਾਂ ਕਿ ਉਹ ਇੱਕ ਹੋਰ ਰਾਜਾ ਉੱਠੇਗਾ ਕਿ ਉਹ ਇਹਦੇ ਬਹੁਤ ਜਾਨਵਰਾਂ ਨਾਲ ਬੁਰਾ ਹੋਵੇਗਾ।
Verse 24 talks about his mighty power.
ਤੇ 24ਵੀਂ ਆਦਮੀ ਦੱਸੇ ਕਿ ਉਹ ਕਿੰਨਾ ਵੱਡਾ ਸ਼ਕਤੀਸ਼ਾਲੀ ਹੋਵੇਗਾ।
Verse 25 that his cunning is deceitful, he shall prosper.
ਤੇ ਉਹ ਦੱਸਿਆ ਕਿ ਉਹ ਚਲਾਕੀ ਦੇ ਨਾਲ ਬਹੁਤ ਉਹ ਵੱਧ ਜਾਵੇਗਾ।
Verse 25 is significant at the end. It says he shall be broken without human means. He shall be broken without human means.
ਉਹ ਬਿਨਾਂ ਹੱਥਾਂ ਲਾਏ ਤੋੜਿਆ ਜਾਵੇਗਾ।
In other words, God will bring him down.
ਇਨਸਾਨੀਅਤ ਦੇ ਹੱਥ ਦੇ ਨਾਲ ਨਹੀਂ ਤੋੜਿਆ ਜਾਏਗਾ ਪਰ ਪਰਮੇਸ਼ਵਰ ਉਹਨੂੰ ਸੁੱਟੇਗਾ।
After this vision,
ਇਸ ਦਰਸ਼ਨ ਤੋਂ ਬਾਅਦ
verse 27,
27 ਆਏ ਦੇ ਵਿੱਚ
Daniel is so overwhelmed that he faints and he's sick. He can't go to work in the king's business for a while.
ਤੇ ਉਹ ਦੱਸਿਆ ਗਿਆ ਕਿ 27 ਆਏ ਤੇ ਦਾਨੀਅਲ ਨੂੰ ਪੁਛਵਾ ਪੈ ਗਈ ਅਤੇ ਕਿਹਾ ਦਿਨਾਂ ਤੱਕ ਮਾਦਾ ਪਿਆ ਰਿਹਾ ਬਿਮਾਰ ਹੋ ਗਿਆ
ਜਾਨੀ। So that's interpretation.
ਇਹ ਉਸ ਤਰਜਮਾ ਕੀਤਾ।
And I've gone into detail. I could have gone further into detail.
ਬਹੁਤ ਕੁਝ ਸਮਝਾ ਸਕਦਾ ਸੀਗਾ।
But in the prophecies that follow I won't go into so much detail.
ਤੇ ਬਹੁਤ ਸਾਰੀਆਂ ਗੱਲਾਂ ਨਹੀਂ ਦੂੰਗੀਆਂ ਦੱਸਾਂ।
But I want to show you how accurate these prophecies were.
ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਗੰਭਾਕ ਹੋਏਗੇ ਕਿੰਨੇ ਇਹ ਸਹੀ ਹੋਏ ਆ।
Even in such minute detail.
ਭਾਵੇਂ ਨਿੱਕੀ ਨਿੱਕੀ ਗੱਲ ਦੇ ਵਿੱਚ ਵੀ ਦੱਸ ਸਕਿਆ ਦੱਸਿਆ ਗਿਆ।
And even if you can't remember all the details.
ਭਾਵੇਂ ਤੁਹਾਨੂੰ ਇਹ ਯਾਦ ਨਾ ਰਹੇ ਕਿ ਕੀ ਸੀ ਉਸ ਨੇ
ਹੈ। Remember the big picture.
ਵੱਡੀ ਤਸਵੀਰ ਜਿਹੜੀ ਹੈਗੀ ਆ ਉਹਨੂੰ ਯਾਦ ਰੱਖਣਾ।
Okay, what is the big picture then?
ਵੱਡੀ ਤਸਵੀਰ ਕਿਹੜੀ ਹੈ?
What does this all mean? What does it mean for the Jews in the time of Daniel? What does it mean for us today?
Daniel de samay te sade samay de vich ida ki matlab hai?
In Daniel's day,
Daniel de samay,
they would have seen these empires rise and fall in the days that followed as well.
Te eh Daniel de samay de jehde log sige unhan ne eh raj uthde tande nahi si dekhne.
When they went through intense persecution under Epiphanes,
Epiphanes de ve samay jis vele oh bahut bahut sakht sataye jande sige,
they would have had these chapters in the book of Daniel.
Daniel di kitab vich likhe hone chahide si.
That would have told them.
ਮੈਨੂੰ ਦੱਸਿਆ ਜਾਣਾ ਸੀਗਾ।
Look, as we saw in chapter 7, God is on the throne.
ਜਿੱਦਾਂ 7ਵੇਂ ਅਧਿਆਇ ਵਿੱਚ ਦੱਸਿਆ ਗਿਆ ਕਿ ਹਾਂ ਕਿ ਪਰਮੇਸ਼ਰ ਸਿੰਘਾਸਨ ਤੇ ਬੈਠਾ।
God is sovereign.
ਪਰਮੇਸ਼ਰ ਜਿਹੜਾ ਹੈਗਾ ਮਹਾਨ ਹੈ।
No one comes into the world stage without his permission.
ਪਰਮੇਸ਼ਰ ਦੀ ਹਜ਼ੂਰੀ ਤੋਂ ਬਗੈਰ ਉਹਦੀ ਮਦਦ ਉਹਦੀ ਹਾਂ ਤੋਂ ਬਗੈਰ ਕੋਈ ਨਹੀਂ ਆਉਂਦਾ
ਹੈ। They would know that look this man may come on the world stage for a short while.
ਤਾਂ ਉਹ ਸਾਦੇ ਕਹਿ ਸਕਦੇ ਸੀ ਕਿ ਦੇਖ ਕੇ ਕਿ ਹਾਂ ਕਿ ਪੜ੍ਹ ਕੇ ਕਿ ਹਾਂ ਕਿ ਆਉਣਾ ਹੈ ਥੋੜੇ ਸਮੇਂ ਦੇ ਲਈ।
But he shall be broken without human hand.
ਪਰ ਇਨਸਾਨਾਂ ਦੇ ਹੱਥਾਂ ਤੋਂ ਬਗੈਰ ਉਹ ਤੋੜਿਆ
ਜਾਵੇਗਾ। God will remove him.
ਪਰਮੇਸ਼ਰ ਉਹਨੂੰ ਹਟਾ ਦੇਵੇਗਾ।
So the Jews were comforted through this.
ਇਹ ਯਹੂਦੀ ਜਿਹੜੇ ਸੀਗੇ ਇਹਦੇ ਦੁਆਰਾ ਦਲਾਸਾ ਪਾਉਂਦੇ ਸੀ,
ਨੋਇੰਗ ਦੈਟ ਦ ਵਿਕਿਡ ਵਿਲ ਬੀ ਜਜਡ ਐਂਡ ਦੇ ਵਿਲ ਫਾਲ।
ਹਾਂ, ਜਾਣਦੇ ਸੀਗੇ ਕਿ ਜਿਹੜੇ ਕਿ ਦੁਸ਼ਟ ਹੈਗਾ ਉਹ ਆਵੇਗਾ, ਉਹਨਾਂ ਦਾ ਨਿਆਂ ਕੀਤਾ ਜਾਵੇਗਾ।
ਵਾਟ ਡਸ ਦਿਸ ਮੀਨ ਫਾਰ ਅਸ ਟੁਡੇ?
ਅੱਜ ਸਾਡੇ ਲਈ ਇਹਦਾ ਕੀ ਮਤਲਬ ਹੈ?
ਦ ਬੁੱਕ ਆਫ ਡੈਨੀਅਲ ਐਮਫਸਾਈਜ਼ਸ,
ਡੈਨੀਅਲ ਦੀ ਕਿਤਾਬ ਸਾਡੇ ਤੇ ਇਹ ਜ਼ਿਕਰ ਕਰਦੀ ਹੈ ਦੈਟ ਇਫ
ਯੂ ਆਰ ਅ ਬਲੀਵਰ ਯੂ ਲਿਵ ਇਨ ਅ ਹੋਸਟਾਈਲ ਵਰਲਡ ਲਾਈਕ ਡੈਨੀਅਲ।
ਜਿਸ ਤਰ੍ਹਾਂ ਡੈਨੀਅਲ ਰਹਿੰਦਾ ਸੀਗਾ ਇੱਕ ਜਿਹੜੀ ਕਿ ਉਹਨੇ ਬਲਵਕਾਨੀ ਕੌਮ ਸੀਗੀ, ਇਸੇ ਤਰ੍ਹਾਂ ਅਸੀਂ ਰਹਿ ਰਹੇ ਹਾਂ।
ਡੈਨੀਅਲ ਐਂਡ ਹਿਸ ਫਰੈਂਡਸ ਵਰ ਡਿਫਰੈਂਟ ਟੂ ਪੀਪਲ ਇਨ ਦ ਵਰਲਡ।
ਦੁਨੀਆ ਦੇ ਲੋਕਾਂ ਨਾਲੋਂ ਡੈਨੀਅਲ ਤੋਂ ਦੇ ਮਿੱਤਰ ਜਿਹੜੀ ਫਰਕ ਸੀ।
ਵੀ ਆਰ ਕਾਲਡ ਟੂ ਬੀ ਡਿਫਰੈਂਟ ਫਰਮ ਦੋਜ਼ ਅਰਾਊਂਡ ਅਸ ਐਸ ਬਿਲੀਵਰਸ।
ਵਿਸ਼ਵਾਸੀ ਹੁੰਦੇ ਹੋਏ ਜਿਹੜੇ ਸਾਡੇ ਆਲੇ ਦੁਆਲੇ ਹੈਗੇ ਉਹਨਾਂ ਨਾਲੋਂ ਅਸੀਂ ਵੀ ਫਰਕ ਹੋਣਾ।
ਯੂ نو ਵੈਨ ਯੂ ਕਮ ਐਂਡ ਕੇਮ ਟੂ ਦ ਲਾਰਡ ਡਿਡ ਯੂ ਥਿੰਕ ਯੂ ਗੋਇੰ ਟੂ ਹੈਵ ਐਨ ਈਜ਼ੀ ਰਾਈਡ?
ਜਿਸ ਵੇਲੇ ਤੁਸੀਂ ਪ੍ਰਭੂ ਨੂੰ ਪਾਇਆ ਸੀਗਾ ਕਿ ਤੁਸੀਂ ਸੋਚਿਆ ਸੀਗਾ ਕਿ ਅਸੀਂ ਬਹੁਤ ਆਸਾਨ ਹੋ ਜਾਣਾ ਸਾਡਾ ਜੀਵਨ।
ਵਾਟ ਬਾਈਬਲ ਆਰ ਯੂ ਰੀਡਿੰਗ?
ਫਿਰ ਤੁਸੀਂ ਕਿਹੜੀ ਬਾਈਬਲ ਪੜ੍ਹਦੇ ਹੋ?
ਜੀਸਸ ਸੇਜ਼ ਇਫ ਯੂ ਵਾਂਟ ਟੂ ਬੀ ਮਾਈ ਡਿਸਾਈਪਲ ਟੇਕ ਅਪ ਯੂਰ ਕ੍ਰਾਸ।
ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹਾਂ ਕਿ ਜੇ ਤੁਸੀਂ ਮੇਰੇ ਚੇਲੇ ਬਣਨਾ ਚਾਹੁੰਦੇ ਤਾਂ ਆਪਣੀ ਸਲੀਬ ਚੁੱਕੋ।
ਸਫਰਿੰਗ ਵਿਲ ਕਮ ਫॉर द ਸੇਕ ਆਫ ਦ ਗੋਸਪਲ ਟੂ ਦ ਬਲੀਵਰ।
ਵਿਸ਼ਵਾਸੀ ਦੇ ਲਈ ਸੰਜੀਲ ਦੀ ਖਾਤਰ ਦੁੱਖ ਆਉਣਗੇ।
ਵੀ ਆਰ ਟੂ expect this.
ਜਰੂਰ ਹੈ ਕਿ ਅਸੀਂ ਇਹਦੀ ਆਸ ਰੱਖੀਏ।
We live in a fallen world that is opposed to God.
ਹਾਂ, ਅਸੀਂ ਉਸ ਡਿੱਗੀ ਹੋਈ ਦੁਨੀਆ 'ਚ ਰਹਿੰਦੇ ਹੈਗੇ ਜਿਹੜੇ ਪਰਮੇਸ਼ਰ ਦਾ ਵਿਰੋਧ ਕਰਦੀ ਹੈ।
When we live in the world it's almost like you're swimming against the tide.
ਇਸ ਤਰ੍ਹਾਂ ਹੈਗਾ ਕਿ ਜਿਸ ਵੇਲੇ ਕਿਸੇ ਮੋਰੇ ਪਾਣੀ ਜਿਹੜਾ ਹੈਗਾ ਬਲਵਾ ਮਾਰ ਆ ਰਿਹਾ ਹੈਗਾ ਤੇ ਅਸੀਂ ਉਧਰ ਨੂੰ ਤਰ ਰਹੇ ਹੈਗੇ ਆ।
If like Daniel and his friends,
ye Daniel te ode mitra warangar,
we refuse to be defiled, we stand firm in our faith,
assi apne mann ch eh kalle ke assi ede naal assi apne aap nu press nahi karna ke assi apne vishwas da samjhota nahi karna,
believe me we are going to be thrown into fiery furnaces and the den of lions.
Haan, zarur hai vishwas rakhwange, zarur vishwasi hunde hoye je assi apne vishwas vich pakke khana te assi agg di patthiyan sitte jana, sheran de pinjiyan sitte jana.
Expect it to happen.
ਜ਼ਰੂਰ ਆ ਕੇ ਆਸ ਰੱਖੋ ਇਹ ਸਾਡੇ ਨਾਲ ਤੇ ਹੋਣਾ ਹੈ ਵਿਸ਼ਵਾਸ
ਕਰ। Increasingly as the world becomes darker and darker.
ਇਸ ਕਰਕੇ ਜ਼ਿਆਦਾ ਆਸ ਰੱਖੋ ਕਿਉਂਕਿ ਦੁਨੀਆ ਜਿਹੜੀ ਹੈਗੀ ਹੈ ਬਹੁਤ ਹਨੇਰੇ ਦੇ ਵਿੱਚ ਜ਼ਿਆਦਾ ਫਸੀ ਜਾ ਰਹੀ
ਹੈ। Expect it in your family.
ਪਰਿਵਾਰ ਦੇ ਵੱਲੋਂ ਇਹ ਆਸ ਰੱਖੋ ਵੀ ਉਹਨੂੰ ਵੀ
ਸਤਾਉਣਾ। Expect it amongst your work colleagues.
ਤੇ ਜਿਹੜੇ ਕੰਮਾਂ ਤੇ ਤੁਹਾਡੇ ਨਾਲ ਕੰਮ ਕਰਦੇ ਉਹਨੂੰ ਵੀ ਸਤਾਉਣਾ।
And also there'll be emperors, rulers like Epiphanes.
ਇਪੀਫਨੀ ਵਰਗੇ ਲੋਕ ਜਿਹੜੇ ਹੈਗੇ ਆ ਇੱਥੇ ਰਾਜੇ ਇੱਥੇ ਮੰਤਰੀ ਬਣਨਗੇ ਸਤਾਉਣਗੇ।
Who will bring intense persecution on the church.
ਹਾਂ, ਜ਼ਰੂਰ ਆਏ ਉੱਠਣਗੇ ਕਿ ਜਿਹੜੀ ਪਰਮੇਸ਼ਰ ਦੀਆਂ ਮੰਡਲੀਆਂ ਉਹਨਾਂ ਨੂੰ ਜ਼ਿਆਦਾ ਤੇ ਜ਼ਿਆਦਾ ਸਤਾਉਣਗੇ।
Turn to Matthew 24.
ਮਤੀ 24 ਦੇਖੀਏ।
Verse 15.
ਮਤੀ 24
ਤੇ 15. Hundreds of years later. This is Jesus speaking about the destruction of the temple in Jerusalem.
Jerusalem de jehda mandir sakal sige oda jehda barbad kita jana si Prabhu Yeshu Masih de bare dass
reha. And the persecution that will come on the Jews here.
Itthe je Yahudiyan de utte jehda ke bahut jyada satayo jana siga.
He says this, therefore when you see the abomination of desolation spoken of by Daniel the prophet standing in the holy place, whoever reads let him understand.
Chapter
24 verse 15.
24 ਤੇ 15 ਆਇਤ, ਮਤੀ 24:15। ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਪੁਰਾਣੀ ਚੀਜ਼ ਨੂੰ ਜਿਹਦੀ ਖਾਤਰ ਦਾਨੀਅਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜੀ ਹੋਵੇਗੀ।
What is he saying here?
Vachan wala sun samjhe.
Speaking about Antiochus Epiphanes and the intense persecution of the Jews here.
Aithe ki gal kar reha Prabhu Yeshu Masih ke jehda ke Antiochus jehda hoya si Epiphanes oda jehda satayo jana siga ode nalo vi jyada.
He's saying here. Oh, the same thing's going to happen to you.
Oh, he keh reha Prabhu Yeshu Masih ke jo itthe Daniel ne zikr kita siga us samay
under the Romans, and we know the temple was destroyed in AD 70.
Romi sarkar jis vele raj kar rahi si ohna ne eh mandir jehda si haikal jehdi si ta ditti si.
Verse 16 it says people in Judah will have to flee to the mountains.
This is the second Yehudi log jehde pahadiyan walon natthange.
And then in verse 21
fir ki hai
he goes on to speak about the great tribulation.
Fir dassya ke haan ki jehde ki aatma de naal chalde hai ke oh zyada sataye jaange.
That's coming before Christ comes.
Masih de aun to pehla hai sab kuch
hovega. Like it's never been seen before. Verse 21
ki hai dassya ke is tarah pehla kadi nahi sataye gaye
hage. And the climax verse 29
29 ayat de vich dekhiye
will be the eventually then Christ will come.
ha ke inna zyada sataya jana hai ga fir us vele masih da auna.
What is this saying?
Eh ki keh reha?
This is saying.
Eh keh reha hai.
Just as Epiphanes persecuted God's people in the days of as it was predicted by Daniel.
Daniel ne jo zikr kita si ga Antiochus ne pe ohne aake satauna hai.
There'll be many.
Eh id hore ho jaye uthange.
Antichrist who will come.
Masih de virodhi jehde hai ge bahut sare aunge.
Rulers of nations will persecute the church.
ਹਾਂ ਕੌਮਾਂ ਦੇ ਜਿਹੜੇ ਆਗੂ ਹਨ ਉਹ ਮੰਡਲੀਆਂ ਨੂੰ ਬਹੁਤ ਜ਼ਿਆਦਾ ਸਤਾਉਣਗੇ.
You see this, don't you?
ਇਹ ਸਾਰੇ ਅਸੀਂ ਦੇਖਦੇ ਹਾਂ.
Under Nero.
Nero ਜਿਹੜਾ ਹੋਇਆ.
And the Roman emperors in the early church, how they persecuted believers.
ਅਸੀਂ ਦੇਖਦੇ ਹਾਂ ਕਿ ਰੋਮੀ ਸਰਕਾਰ ਦੇ ਵੇਲੇ ਜਿਹੜੇ ਨਵੀਆਂ ਮੰਡਲੀਆਂ ਉੱਠੀਆਂ ਸੀਗੀਆਂ ਉਸ ਵੇਲੇ ਕਿਸ ਤਰ੍ਹਾਂ ਸਤਾਏ ਜਾਂਦੇ
ਸੀ. You see this with the popes, the persecuted believers.
ਹਾਂ ਦੇਖਦੇ ਹਾਂ ਕਿ ਪੋਪ ਦੇ ਵਿੱਚ ਵੀ ਦੇਖਦੇ ਹਾਂ ਕਿ ਹਾਂ ਕਿ ਵਿਸ਼ਵਾਸੀ ਲੋਕ ਸਤਾਏ ਜਾਂਦੇ
ਆ. ਮਿਡਲ ਏਜਸ ਸਮ ਐਂਡ ਦੈਨ ਆਫਟਰ ਦ ਰੈਫਰਮੇਸ਼ਨ
ਤੇ ਬਾਅਦ ਦੇ ਪਹਿਲਾਂ ਵੀ ਜਿਹੜੇ ਕਿ ਪੋਪ ਸੀਗੇ ਰੋਮਨ ਕੈਥੋਲਿਕ ਸਤਾਉਂਦੇ ਸੀਗੇ ਵਿਸ਼ਵਾਸੀਆਂ ਨੂੰ ਬਾਅਦ ਦੇ ਵਿੱਚ ਵੀ ਜਿਸ ਵੇਲੇ ਬਦਲਾਅ ਆਇਆ
ਦੈਟ ਵੀਵ ਸੀਨ ਹਿਟਲਰ
ਹਿਟਲਰ ਨੂੰ ਦੇਖਿਆ
ਕਮਿਊਨਿਸਟ ਲੀਡਰ
ਵੀ ਦੇਖਿਆ
ਹੈ ਇਸਲਾਮਿਕ ਲੀਡਰਸ ਟੁਡੇ
ਅੱਜ ਕੱਲ ਦੇ ਜਿਹੜੇ ਕਿ ਇਸਲਾਮ ਲੀਡਰ
ਇਵਨ ਇਨ ਦ ਵੈਸਟ
ਅੱਜ ਕੱਲ ਦੇ ਇਧਰ ਅੰਗਰੇਜ਼ਾਂ ਦੇ ਮੁਲਕ
ਵਿੱਚ ਮੋਰ ਐਂਡ ਮੋਰ ਐਥੀਸ ਐਂਟੀ ਕ੍ਰਾਈਸਟ
ਇਹ ਜਿਹੜੇ ਹੈ ਕਿ ਇਹ ਨਾਸਤਿਕ ਲੋਕੀ ਹੋ ਜਾ ਰਹੇ ਆ ਤੇ ਮਸੀਹ ਦੇ ਵਿਰੋਧੀ ਹੋ ਰਹੇ ਆ
ਵੀ ਸੀਇੰਗ ਦਿਸ ਅਸੀਂ ਦੇਖ ਰਹੇ ਹਾਂ ਅਗੇਨ ਐਂਡ ਅਗੇਨ ਨਾਟ ਜਸਟ ਐਟ ਦੀ ਐਂਡ ਅਗੇਨ ਐਂਡ ਅਗੇਨ
ਅਸੀਂ ਬਾਰ ਬਾਰ ਇਹ ਦੇਖ ਰਹੇ ਆ ਆਪਣੇ ਸਮੇਂ ਅਸੀਂ ਦੇਖ ਰਹੇ ਹੈਗੇ ਆ
ਐਂਡ ਇਨ ਦੀ ਐਂਡ ਇਟ ਸੀਮਸ
ਅਸੀਂ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਅੰਤ ਹੈ
ਦੇਰ ਬੀ ਵਨ ਲਾਈਕ ਐਪੀਫਨੀਜ਼
ਇੱਕ ਐਸੇ ਇਸ ਮਨੁੱਖ ਵਰਗਾ ਹੋਵੇਗਾ
ਯੂ ਵਿਲ ਅਪੀਅਰ ਦੀ ਐਂਟੀ ਕ੍ਰਾਈਸਟ
ਉਹ ਹੈਗਾ ਕਿ ਜਿਹੜਾ ਕਿ ਮਸੀਹ ਦਾ ਵਿਰੋਧੀ ਹੈ
ਯੂ ਵਿਲ ਪਰਸੀਕਿਊਟ ਦ ਚਰਚ ਵਿਦ ਗ੍ਰੇਟ ਇੰਟੈਂਸਿਟੀ
ਤੇ ਬਹੁਤ ਬਹੁਤ ਜ਼ਬਰਦਸਤ ਸਖਤਾਓ ਉਹ ਮਸੀਹਾਂ ਦੇ ਉੱਤੇ ਲਿਆਵੇਗਾ
ਵੇਟ ਹੇਅਰ
ਇੱਥੇ ਸੁਣੋ
ਟੂ ਗੋਡ ਦਿਸ ਇਜ਼ Nothing.
Parmeshwar de layi eh jo kuch hona hai kuch bhi nahi hai.
Just as he removed Alexander the Great.
Jis tarah Parmeshwar ne Sikandar Azam nu unhe
hataya. Just as he removed Epiphanes.
Epiphanes nu unhe hataya.
He will remove the Antichrist.
Oh, Masih de virodhi nu vi hatavega.
He will remove all the persecute the church.
Te jehde sare de sare malli staunde hage oh hataye jaanage.
And they'll be cast into the lake of fire.
Phir ag di patthi de vich oh sitte jaanage.
And tormented forever and ever.
ਫਿਰ ਉੱਥੇ ਉਹ ਹਮੇਸ਼ਾ ਹਮੇਸ਼ਾ ਤੜਫਣਗੇ
ਵਾਈ
ਕਿਉਂ
Because just like the angel Gabriel came to Daniel.
Jis tarah Jibril farishta Daniel de kol aaya.
The angel Gabriel came to Elizabeth the mother of John the Baptist.
Yohanna Baptisman ro ma jehdi Elizabeth si ohde kol
aaya. The angel Gabriel came to Mary the mother of Jesus.
Yeshu di maa Maryam ohde kol vi Jibril de
farishta aaya. John the Baptist and Jesus grew up.
ਯੇਸ਼ੂ ਤੇ ਯੋਹੰਨਾ ਬਪਤਿਸਮਾ ਦੇਣ ਵਾਲਾ ਦੋਨੇ ਇਕੱਠੇ
ਬਣੇ ਹੋਏ ਜੋਨ ਦ ਬਪਟਿਸਟ ਵਾਟ ਡਸ ਹੀ ਡੂ
ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਕੀ ਕੀਤਾ
ਹੀ ਡਿਸਕ੍ਰਾਈਬਸ ਜੀਸਸ
ਉਹਨੇ ਯੇਸ਼ੂ ਦੇ ਬਾਰੇ ਬਿਆਨ ਕੀਤਾ
ਨਾਟ ਐਸ ਅ ਰਾਮ
ਇਹ ਨਹੀਂ ਕਿ ਉਹ ਇੱਕ ਬੱਕਰੇ ਵਾਂਗਰ
ਨਾਟ ਐਸ ਅ ਗੋਟ
ਇਹ ਨਹੀਂ ਕਿ ਉਹ ਬੱਕਰੇ ਵਾਂਗਰ ਉਹਨੂੰ ਪੇਸ਼
ਕੀਤਾ ਬਟ ਐਸ ਦ ਲੈਮ ਆਫ ਗੋਡ ਹੂ ਟੇਕਸ ਅਵੇ ਦ ਸਿਨ ਆਫ ਦ
ਉਹਨੇ ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਪ੍ਰਗਟ ਕੀਤਾ ਕਿ ਹਾਂ ਕਿ ਉਹ ਪਰਮੇਸ਼ਰ ਦਾ ਮੇਮਣਾ ਮੇਲਾ ਜਿਹੜਾ ਜਗਤ ਦੇ ਪਾਪਾਂ ਨੂੰ ਚੱਕੀ
ਜਾਂਦਾ
ਉਹਨੂੰ ਮੇਮਣਾ
ਕਰਕੇ ਰੈਵਲੇਸ਼ਨ 5
ਪ੍ਰਕਾਸ਼ 5 ਦੇ ਵਿੱਚ
ਦ ਹੋਲ ਆਫ ਹੈਵਨ ਵਰਸ਼ਿਪਸ ਦ ਲੈਮ ਹੂ ਵਾਸ ਸਲੇਨ
ਸਾਰਾ ਸਵਰਗ ਉਸ ਮੇਮਣੇ ਦੇ ਪਾਸਨਾ ਕਰਦਾ ਜਿਹੜਾ ਕਿ ਵੱਢਿਆ ਗਿਆ ਸੀ
ਦੇ ਸੇ ਵਰਥੀ ਇਜ਼ ਦ ਲੈਮ
ਉਹ ਕਹਿੰਦੇ ਹਾਂ ਕਿ ਯੋਗ ਹੈ ਇਹ ਬੱਕਰਾ
ਮੇਮਣਾ ਆਲ ਪਾਵਰ ਐਂਡ ਰਿਚੇਸ ਐਂਡ ਵਿਜ਼ਡਮ ਐਂਡ ਸਟਰੈਂਥ ਐਂਡ ਆਨਰ ਐਂਡ ਗਲੋਰੀ ਐਂਡ ਬਲੇਸਿੰਗ
ਸਾਰੀ ਮਹਿਮਾ ਤਨ ਸ਼ਕਤੀ ਮਹਿਮਾ ਸਾਰੀ ਸਾਰੀ
ਹੋਣੀ ਹੈ ਆਲ ਰੂਲਰਸ ਵਿਲ ਫੇਲ ਗੋਟਸ ਐਂਡ ਰਾਮਸ ਐਂਡ ਵਾਟਐਵਰ ਐਲਸ
ਭਾਵੇਂ ਕਿਹੋ ਜਿਹੇ ਵੀ ਬੱਕਰੇ ਉੱਠਣ ਕਿਹੋ ਜਿਹੇ ਵੀ ਰਾਜ ਉੱਠਣ ਕਿਹੋ ਜਿਹੇ ਵੀ ਜਿਹੜੇ ਮੋਰੀ ਉੱਠਣ ਹੋ ਕਿਉਂਕਿ ਸਾਰੇ ਦੇ ਸਾਰੇ ਹਟਾਏ ਜਾਣਗੇ
ਬਿਕਾਜ਼ ਆਫ ਦ ਲੈਮ ਆਫ ਗੋਡ
ਕਿਉਂਕਿ ਪਰਮੇਸ਼ਰ ਦਾ ਜੋ ਮੇਮਣਾ ਹੈਗਾ ਉਹਦੇ ਕਾਰਨ
ਬਿਕਾਜ਼ ਆਫ ਕ੍ਰਾਈਸਟ
ਕਿ ਮਸੀਹ ਦੇ ਕਾਰਨ
ਹੀ ਹੈਸ ਡਿਫੀਟਡ ਸੈਟਨ
ਸਤਾਨ ਨੂੰ ਮਸੀਹ ਨੇ ਹਰਾ ਦਿੱਤਾ
ਕ੍ਰਸ਼ਡ ਹਿਮ ਐਟ ਦ ਕ੍ਰਾਸ
ਸਲੀਬ ਦੇ ਉੱਤੇ ਉਹਨੂੰ ਕੁਚਲ ਦਿੱਤਾ ਸਤਾਨ ਨੂੰ
ਐਂਡ ਆਲ ਪਰਸੀਕਿਊਟਡ ਵਿਲ ਬੀ ਜਜਡ
ਹਾਂ ਜਿਹੜੇ ਕਿ ਸਾਰੇ ਦੇ ਸਾਰੇ ਸਤਾਏ ਗਏ ਹੈਗੇ ਉਹਨਾਂ ਦਾ ਨਿਆਂ ਕੀਤਾ
ਜਾਵੇਗਾ ਐਂਡ ਇਟਸ ਦ ਲੈਮਸ ਕਿੰਗਡਮ ਦੈਟ ਵਿਲ ਇੰਡਿਓਰ ਫੋਰਐਵਰ ਐਂਡ
ਕਿਉਂ ਪਰਮੇਸ਼ਰ ਦਾ ਉਸ ਪਰਮੇਸ਼ਰ ਦੇ ਲੇਲੇ ਦਾ ਜਿਹੜਾ ਰਾਜ ਹੈਗਾ ਹਮੇਸ਼ਾ ਹਮੇਸ਼ਾ ਕਾਇਮ ਰਹੂ
So whatever your troubles today
ਅੱਜ ਕੱਲ ਕਿਹੋ ਜਿਹੀਆਂ ਵੀ ਮੁਸ਼ਕਲਾਂ ਹੋਣ ਤੁਹਾਡੀਆਂ
whatever your failures
ਕਮੇ ਤੁਹਾਡੀਆਂ ਕਮਜ਼ੋਰੀਆਂ ਹੋਣ
however you are suffering
ਕਿਹੋ ਜਿਹੇ ਤਰੀਕੇ ਦੇ ਨਾਲ ਤੁਸੀਂ ਦੁੱਖ ਚੱਲ ਰਹੇ ਹੋ
however you are being mocked for your faith
ਵਿਸ਼ਵਾਸ ਦੇ ਕਾਰਨ ਤੁਹਾਡਾ ਮਖੌਲ ਉਡਾਇਆ ਜਾਂਦਾ
in your school
ਸਕੂਲਾਂ ਦੇ ਵਿੱਚ
whatever temptation you go through
ਕਿਹੋ ਜਿਹੇ ਵੀ ਪਰਤਾਵੇ ਤੁਹਾਡੇ ਉੱਤੇ ਆਉਣ
stand firm
ਆਪਣੇ ਵਿਸ਼ਵਾਸ ਦੇ ਵਿੱਚ ਮਜ਼ਬੂਤ
ਖੜੇ
ਰਹੋ ਇਹੋ ਜਿਹੜੀ ਅੱਗ ਦੇ ਨਾਲ ਭਰੀ ਹੋਈ ਦੁਨੀਆ ਇਹਦੇ ਵਿੱਚ ਵਿਸ਼ਵਾਸ ਦੇ ਵਿੱਚ ਮਜ਼ਬੂਤ ਖੜੇ ਰਹੋ
ਬਿਕਾਜ਼ ਦੇਰ ਇਜ਼ ਦ ਕਿੰਗਡਮ ਆਫ ਦ ਲੈਮ
ਕਿਉਂਕਿ ਮੇਮਣੇ ਦਾ ਇੱਕ ਰਾਜ ਹੈ
ਦੈਟ ਵਿਲ ਇੰਡਿਓਰ ਫੋਰਐਵਰ
ਜਿਹੜਾ ਹਮੇਸ਼ਾ ਹਮੇਸ਼ਾ ਕਾਇਮ ਰਹੇਗਾ
ਐਂਡ ਦੈਟਸ ਵਾਟ ਵੀ ਲੁੱਕ ਟੂ
ਅਸੀਂ ਉਹਦੀ ਵੱਲ ਹੀ ਤੱਕਦੇ ਹਾਂ
ਐਂਡ ਦੈਟਸ ਵਾਟ ਵੀ ਲਿਵ ਫੋਰ
ਇਹਦੇ ਵਾਸਤੇ ਅਸੀਂ ਜੀਂਦੇ ਹਾਂ
Not the kingdoms of the world. Nebuchadnezzar, not Alexander the Great, not Genghis Khan, not Donald Trump.
Donald Trump, Genghis Khan, Sikandar Azam, jaake hor jede hage ohna de le
nahi rehnde. Brexit.
Brexit de bare vich nahi jeende.
You know, these are just temporary things.
Ye thode chadiyan hai eh cheezan.
It's the kingdom to come.
Oh, raj jehda aun wala hai.